ओ देख देख रे उड़ता बादल ना दिन रुके न रात,
देख देख रे उड़ता बादल ना दिन रुके न रात।
बंजारों का नहीं देश रे, गोरिया कहाँ तेरा देश। अरे हो तोहे देखो तो लागे देश रे, गोरिया कहाँ तेरा देश।
You are listening to WTUR 770 AM, Youngstown, Toronto.
Are you self-employed and having trouble getting a mortgage? Bank declined your mortgage? Are you in high interest credit card debts? Is your bad credit stopping you to get mortgage? Do you need emergency mortgage? Only one answer for all these questions. Call Harry Sorn, Principal Broker of Majestic Mortgage.
For Majestic Service, call Majestic Mortgage. Your best interest is guaranteed. 647-228-1000.
कर्जे से निजात के लिए एक ही नाम, मोहम्मद सिद्दीक, ऑल द सॉल्यूशन, पुरसकून जिंदगी और क्रेडिटर्स की कॉल से छुटकारा।
मोहम्मद सिद्दीक ऑल डेट सॉल्यूशन बैंक्रप्सी इंसॉल्वेंसी कंसोलिडेशन करते हैं अप टू 80%। मोहम्मद सिद्दीक आपके लिए काम करते हैं, पुरसकून जिंदगी, अच्छी सेहत और लंबी उम्र की जामिन। अपनी जिंदगी को पुरसकून करने के लिए, कर्जों से पाक करने के लिए राबिता कीजिए मोहम्मद सिद्दीक 416-671-0577।
सस्ता ला ला, इंज कर तू 6 दी बजाय 5 ले ला। ओहो सल्ला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए आ जी एशियन फूड सेंटर, इंडो कैनेडियन ग्रोसरीज, फलो फ्रूट, दाला, सब्जियां दी वन स्टॉप शॉप। नाले साडे कोल इंडिया वाले भांडे, प्लेटां, बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दीआं ओंटारियो विच 9 लोकेशंस विचों जित्थे मर्जी आ जाओ।
अब मॉर्गेज की परेशानी हुई खत्म कीस्टोन फाइनेंशियल एक्सपर्ट के साथ। कमर्शियल मॉर्गेज, रेजिडेंशियल मॉर्गेज, प्राइवेट मॉर्गेज, कंस्ट्रक्शन मॉर्गेज, रीफाइनेंस, रिन्यूअल, सेल्फ एम्प्लॉयड और सेकंड मॉर्गेज, ऑल योर मॉर्गेज सॉल्यूशंस। कीस्टोन फाइनेंशियल एक्सपर्ट की जैस्मीन परमार से आज ही कॉन्टेक्ट कीजिए। इनके पास है मॉर्गेज इंडस्ट्री में सालों का तजर्बा और आपकी मॉर्गेज का आसान हल। जैस्मीन परमार, मॉर्गेज ब्रोकर। कॉल टुडे 647-923-5659, 647-923-5659। स्पीक योर लैंग्वेज, इंग्लिश, पंजाबी एंड हिंदी। लाइसेंस नंबर 13654।
इन सब कामों के लिए तो मुझे बैक होम ही जाना पड़ेगा।
कौन से काम?
वही, बेटे की शादी सर पर है और ज्वेलरी का खास काम अभी तक नहीं हुआ।
बस इतनी छोटी सी बात, पायल ज्वेलर्स पे हर किस्म की ज्वेलरी है और वो स्पेशलाइज करते हैं इन सब में ही, दुबई, सिंगापुर, इंडिया, पाकिस्तान और यहाँ की तमाम लेटेस्ट ज्वेलरी।
मुझे उनका एड्रेस बताओ, मैं आज ही ये काम जाके करवाती हूँ।
जी जी बिल्कुल, पायल ज्वेलर्स का एड्रेस है 2720 नॉर्थ पार्क ड्राइव, यूनिट 42, ब्रैम्पटन। पायल उसके असलम भाई को कॉल करें ना एट 905-790-7879, दैट इज 905-790-7879।
फिर वापस आ गए। आहा, मैं आ गया। प्यारे दोस्तों, देखने वालों, अब तक आपने देखा कि हमने अली अहमद कुर्स साहब के साथ बात करी, वो सारी बातें जो आप चाहते थे कि वो बताएं, और अब हम जिस अपने मेहमान को बुला रहे हैं वो हमारे मेहमान, खास तौर पर तो उन्होंने अपनी जिंदगी का एक तवील अरसा जो है हकूक के नस्वा, जो तहरीक नस्वा है, औरतों के हकूक की पामाली ना हो, اس کی بحالی ہو، اس کو کس طریقے سے بیان کیا جائے، انہوں نے اس میں مناسب جو زیادہ سمجھا وہ انہوں نے سمجھا تھیٹر۔ تھیٹر میں انہوں نے اس کو تھیٹریکل اسٹائل سے اور ڈینسنگ اسٹائل سے بہت سارے پرابلمز خواتین کے بتائے، اس میں وہ اپریشیٹ بھی ہوئے، کیا گیا انہیں، ایوارڈز بھی لیے انہوں نے۔ اور میں چاہتا ہوں کہ جب وہ تشریف لائیں، ہم زندگی میں ایک دوسرے کو صرف ہچکچاتے ہیں تو ایک بات سے، کہ ہم ایک دوسرے کو کہیں عزت نہ دے دیں، ارے نہیں، ہمیں ہمیشہ اپنے آنے والے مہمانوں کو ان کا کھڑے ہو کے استقبال کرنا چاہیے، ان لوگوں کا جو سوسائٹی کے لیے، معاشرے کے لیے، انسانوں کے لیے کام کرتے ہیں، وہ بڑے قابل احترام ہوتے ہیں۔ آپ کی بھرپور تالیوں میں، قابل احترام تالیوں میں میں زحمت دوں گا۔
Press the bell icon on the YouTube app and never miss another update.
محترمہ شیما کربانی۔ میں آپ کو شریف شو میں انتہائی شریفانہ طریقے سے سب سے پہلے تو خوش آمدید کہتا ہوں، اور اس وقت آپ اس ملک کی ایک ایسی شخصیت کے ساتھ تشریف فرما ہیں، ان کے تعارف کی ضرورت نہیں ہے۔ علی احمد کر صاحب، یہ بار کونسل سے، سپریم بار کونسل کے صدر بھی ہیں اور ایک بہترین انسان ہیں۔ آپ ہی کی طرح حقوق کی آواز، ان کا بھی یہی فلسفی ہے زندگی کی کہ مظلوم کے ساتھ رہیں، ظالموں کی بیٹھک انہیں پسند نہیں ہے۔ آپ بھی اسی قبیلے سے تعلق رکھتی ہیں جو قبیلہ ان کا ہے، کہ وہ قبیلہ جو قبلہ درست کرواتا ہے۔ اور میں بہت ہی، اب میرے پروگرام کے لیے بڑی آنر کی بات ہے کہ آپ تشریف لائیں۔ آپ کا زندگی کا جو آغاز ہے، ایک جگہ پر ایک کلاسیکل کتھک اسٹائل ڈانس ہو رہا ہے جو اپنے اندر ایک مہذب انداز لیے ہوئے ہے۔ ایک رقص وہ ہوتا ہے جو خوشی کی کیفیت میں ہوتا ہے، جو آپ لوگوں کے وکلا کر رہے تھے، وہ بھی ایک رقص کی کیفیت ہوتی ہے۔ اور ایک رقص وہ تھا کر صاحب، جو کہ ارینج رقص ہے، جس کے لیے ڈی سی او بھی پرمیشن دیتا ہے، جس کے لیے لکھ کے بھی دینا پڑتا ہے، جس کے لیے گانا بھی چوز کرنا پڑتا ہے، جس کے لیے آڈینس آتی بھی ہے دیکھنے۔ سوال یہ پیدا ہوتا ہے کہ پھر اس کے اوپر چھاپا کیوں پڑتا ہے؟ میرا سوال یہ نہیں ہے،
نہیں، میں بتاؤں کہ ایک تو ہماری سوسائٹی بہت ہی ہپوکریٹیکل سوسائٹی ہے، ڈبل سٹینڈرڈز والی سوسائٹی ہے۔ دیکھیے، مرد جو اس قسم کی چیزوں کو چلاتے ہیں، آپ کو تو معلوم ہے، مطلب پروسٹیٹیوشن نہیں ہوتا ہمارے، تو ہوتا ہے، تو کتنے لوگ اس کو سپورٹ کرتے ہیں، مطلب بیوروکریسی میں بھی لوگ ہوتے ہیں جو اس چیز کو سپورٹ کرتے ہیں، پولیس فورس میں بھی وہ لوگ ہوتے ہیں جو سپورٹ کرتے ہیں، اور بزنس کلاس میں بھی ہوتے ہیں سپورٹ کرتے ہیں، اور سامنے جب وہ آتے ہیں تو آپ سے مذہب کی بات کر رہے ہوتے ہیں۔
میں وہی کہہ رہا ہوں کہ میں نے ابھی ایک ٹی وی کے اوپر ایک نیوز دیکھی تھی، بریکنگ نیوز تھی کہ جی وہ لاہور کے ایک تھیٹر پہ چھاپا پڑ گیا اور رقاصائیں گرفتار ہو گئی۔ تماشبین ایک بھی گرفتار نہیں ہوا، ہال کا مینیجر مالک گرفتار نہیں ہوا، پروڈیوسر گرفتار نہیں ہوا، ان بیچاری دو مظلوم عورتوں کا کیا قصور تھا کہ انہیں لا کر کے ان کی اتنی تذلیل کی گئی اسکرین کے اوپر؟
وہ تو صرف اپنے ایز اے جاب کر رہی
تھی، وہ تو جاب کر رہی تھی۔
تو یہ ہماری ڈبل سوسائٹی یا ہپوکریسی، ہماری سوسائٹی کا جو ڈی جنریشن ہے
وہ یہی ہے،
وہ یہ۔ اس میں ایک چیز اور میں بتاؤں،
جی جی،
کہ لا جو ہے، کیونکہ کر صاحب بیٹھے ہوئے، 1979-1980 میں ایک لا آیا کہ جس کے تحت کوئی بھی عورت اسٹیج پہ ڈانس کرنے کے لیے، کسی بھی قسم کا رقص ہو، کلاسیکل یا کوئی بھی، مطلب گھنگرو پہن کر رقص کرنا جسے کہتے ہیں، تو اب ہم تو کلاسیکل رقص کرتے ہیں، ہم گھنگرو پہن کے ہی کرتے ہیں نا،
صحیح ہو۔
یہ 1980 میں جنرل، آپ کے جنرل ضیاء الحق صاحب نے یہ لا لایا کہ کوئی بھی فیمیل گھنگرو پہن کر اسٹیج پہ رقص نہیں کر سکتی، اجازت نہیں،
فیمیل گھنگرو نہیں پہنے،
بین۔
تو پھر گھنگرو بننا ہی بند ہو جاتا اس زمانے میں؟
نہیں، مگر کیوں گھنگرو نہیں بند ہوتا؟ کیونکہ وہی لوگ جو یہ لا لائے وہ گھروں میں بیٹھ کے مجرا دیتے،
घर में बैठ के देख,
घर में बैठ के, अपने घर में बैठ के,
अपने घर में बैठ के देख लेते हैं, दूसरे लोगों को देखने नहीं देते।
और
मुजरा,
मुजरा, मुजरा और क्लासिकल रक्स में फर्क है।
मैं मुजरे की बात कर रहा हूँ
जी,
मुजरा। कुर्सब आप क्या कहेंगे, ये जो मैंने भी आपसे कहा कि ये तो बिचारियां दो डांसरें पकड़ी गई, ये किस लिए गिरफ्तार हुई? अगर वो आदमी ने क्यों गिरफ्तार नहीं हुआ जिसने इनका रक्स करवाया, जो उसका मैनेजर है स्टेज का, जो प्रोड्यूसर है ड्रामे का, वो उन बिचारियों को आगे टेप लगा के तो पीछे से चला गया वो।
क्योंकि वो उसे पैसे खिलाए, उसने जो जो पकड़ने वाले है थे उनको पैसे खिलाए, उनसे कनेक्शन बनाए।
वो बिचारियां रो रही थी टेलीविजन पे, मुझे बहुत तरस आया खुदा, वो रो रही थी टेलीविजन पे, वो रो रही थी कि जी ये जो आपने हमारे साथ कर रहे हैं, हमारा इसमें क्या कसूर है?
बिल्कुल।
कहते हैं किसी, जब तक आप बड़े मगरमच्छ पे हाथ नहीं डालेंगे तो मामला सुधरेगा नहीं। तो बड़े मगरमच्छ जो हैं, वही जो ऑडियंस है वहां बैठे होते हैं, तो उनमें से अगर दो को भी पकड़ लेते तो मेरे ख्याल ये जो दो खातून रकासाएं थी, कम से कम ये रो नहीं रही होती, ये कहते हैं कि ठीक है असल आदमी ये है। बहरहाल हमें भी इनके साथ अगर पकड़ा गया तो ठीक है।
अच्छा, आप क्या समझती हैं इस पाकिस्तान की सोसाइटी, जो हमारी सोसाइटी है जिसे मर्दों की सोसाइटी कहा जाता है, ये मर्दों की सोसाइटी में आप क्या समझती हैं, औरत जो है वो कंफर्टेबल नहीं है आपके ख्याल में?
अरे कैसी बात कर रहे हैं आप, मैं सड़क पर निकलूं तो क्या होगा आपको पता? कितने लोग बदतमीजियां करेंगे, कितने लोग रास्ता रोकेंगे, कितने लोग छेड़ेंगे, कंफर्टेबल कैसे हो सकता है?
सर इसका नोटिस लें, ये आप कोई ऐसा कानून तो लेकर
नोटिस लें। आप ये जो प्रोग्राम कर रहे हैं इसमें आप इस तरह की चीजें सामने लाइए कि देखिए ना कि क्या हो रहा है।
इसीलिए आपसे ये बात कर रहा हूँ ना,
बिल्कुल,
कि अगर कोई औरत गुजर के जा रही है
और फिर बस में क्या होता है, और फिर मतलब
बस में तो ये लोग बस में ही नहीं रहते,
बिल्कुल सही कहा।
और वैगनों में तो अल्लाह की रहमत है, और लिखा हुआ होता है गाड़ियों में, मैंने कई गाड़ियों में देखा लिखा हुआ, हर किस्म की ट्रांसपोर्ट पे हमने ट्रेवलिंग किया है, कि लिखा हुआ होता है कि जिस्म का कोई हिस्सा बाहर ना निकाले। अरे भाई अल्लाह के बंदो, कौन निकालेगा इस मुल्क में? आदमियां हाथ बाहर निकाले तो अंगूठी डाल लेते। खुदा के बंदे, खवातीन के लिए तो आप ऐसा करें, हकीकत बात है, मुझे खुद बड़ी उलझन होती है कि मैं हर एक से पूछता हूँ, आपसे मैं इसलिए पूछा क्योंकि आप एक एनजीओ को वो कर रही हैं, और आप इतनी प्रॉब्लम्स जानती होंगी, हम सबसे ज्यादा जानती होंगी आप प्रॉब्लम, औरतें पाकिस्तान में सबसे ज्यादा किस प्रॉब्लम को फेस कर रही है इस वक्त?
बहुत ज्यादा है, बहुत प्रॉब्लम है। देखिए औरतों का सबसे पहला प्रॉब्लम मैं समझती हूँ ये है कि लड़कियों को पढ़ने की तरफ नहीं भेजा जाता, हमेशा घरों में बेटे को पढ़ने की को ज्यादा अहमियत देते हैं, बेटी को नहीं देते, सबसे पहली बात। उसके बाद लड़कियों की सेहत, औरतों की सेहत का मसला आप देखिए कि बहुत से इलाकों में तो अब तक अगर प्रेगनेंसी के दौरान डॉक्टर के पास जाने की जरूरत है तो नहीं ले जाते कि मर्द डॉक्टर को नहीं दिखाएंगे तो वो औरत मर जाती है।
ये भी एक
प्रॉब्लम, और फिर बचपन से ही मतलब आप देखें कि आमतौर से घरों में क्या होता है, बेटे को खाना गोश्त तो बेटी को देने की जरूरत नहीं है, वो अच्छे खाने जो है वो बेटो बेटे को
चने की दाल तो
एक डिस्क्रिमिनेशन है शुरू से, बचपन से है
ये चीज। वाकई में मैंने देखी है कि लड़कियों को प्रेशराइज किया जाता है पूरे घर में और उनको वो नहीं करते, उसके अंदर बेशुमार सलाहियतें होती हैं,
बिल्कुल होती
हैं, मुख्तलिफ फील्ड में जाकर के बहुत कुछ कर सकती है, लेकिन हम सिर्फ उसे लड़की फीमेल होने की वजह से हम उसको वो लोड नहीं देते।
नहीं, हम उसको लोड देने की बात नहीं, हम उसको इंसान नहीं समझते,
औरत को आगे नहीं बढ़ने दिया जा रहा। सबसे बड़ा मौजू जो इस वक्त यहाँ आ गया हमारा, औरतों के हुकूक की पमाली हो रही है, और हमारे हुकूक चैनल के हुकूक किसमें है? ब्रेक में। हम ब्रेक नहीं लेंगे, चैनल की आंखों में आंसू आ जाएंगे, चैनल की आंख में आंसू आएंगे तो हम सब की आंखों में आंसू आ जाएंगे, क्योंकि हमें चेक नहीं मिलेंगे। प्लीज हमारे हुकूक का तहफ्फुज करें और एक ब्रेक ले लेते हैं, उसके बाद आकर के हम फिर बात करते हैं इन तमाम मसाइल पे, और कानूनी इसके बारे में भी पूछते हैं कि कानून क्या कहता है और कानून क्या इसमें हेल्प कर सकता है। नहीं, औरतें हिंदुस्तान में औरतें तलाक देती हैं, आप क्या चाहती पाकिस्तान में भी औरतें तलाक दें? एक औरत घर में नहीं, आदमी घर में रहेगा,
बहुत अच्छी बात,
सारे मर्दों को तलाक हो जाएंगे।
अच्छा,
واپس آ گئے ہم, چھوڑ کے گئے تھے گفتگو آپ کے پاس, اپنے کچھ لفظ امانتن رکھے تھے ہم نے, اور وہ یہ تھے کہ حقوق کی پامالی ہو رہی ہے اور جو ہونا چاہیے وہ نہیں ہو رہا ہے, قانونی ماہر ترین اور قانون کی تحریک چلانے والے اور خواتین کی تحریک چلانے والے دونوں تحریکوں کے لوگ ہمارے پاس بیٹھے ہیں, اور ہم وہ لوگ ہیں جو تحریکوں کے اندر ساتھ ساتھ چل رہے ہوتے ہیں. تو اس کے ساتھ میں آؤں گا دوبارہ سے واپس آؤں گا اپنا شیما کرمانی صاحبہ کی طرف, اور اتنا پوچھنا چاہوں گا آپ سے کہ جو آپ کی این جی او ہے اس کا نام کیا ہے؟
تحریک نسواں
ایک این جی او ہے
جی. ہمارا جو ہے تحریک نسواں, یہ ایک طرح سے کلچرل گروپ ہے. ڈانس, تھیٹر, میوزک, ان چیزوں کو کے نسبت سے, ان چیزوں کو بلکہ لے کر کے ہم اپنا ایک طرح سے یہ کہہ لیجئے کہ میسج.
ہمارے یہاں ایک این جی او کا کانسیپٹ یہ ہے کہ کوئی ادارہ جو کچھ لوگوں کی مدد کرتا ہے. این جی او کانسیپٹ پاکستان میں جو ہے وہ یہ ہے کہ کوئی ایک ایسا ادارہ بنایا جائے جو کہ کوئی آپ نے فیلڈ چوز کر لیا, پھر آپ اس میں ان لوگوں کی, اس سے جو لوگ ریلیونٹ ہیں ان کی آپ کوئی ہیلپ کرتے ہو. ہمارے یہاں این جی او کانسیپٹ یہ ہے. تو آپ جو کرتی ہیں رقص, تھیٹر یا جو شوز کرتے ہیں یا ڈرامے کرتی ہیں, تو اس میں آپ ان لوگوں کو لیتی ہیں جو مطلب جنہیں کام نہیں مل رہا یا جو گھر بیٹھے ہوئے ہیں جنہیں ضرورت ہے روزگار کی؟ این جی او کانسیپٹ کیا ہے؟
نہیں, این جی او کانسیپٹ ہمارا صرف یہ ہے کہ یہ ایک تنظیم ہے جس کا کسی بھی حکومت سے کوئی تعلق نہیں.
حکومت سے تعلق نہیں, فنڈ تو آپ لے رہی ہیں؟
نہیں, ہم کو کوئی فنڈ نہیں.
آپ کو فنڈنگ
نہیں؟ ہم کوئی فنڈنگ نہیں.
آپ خود کرتی ہیں؟
جی ہاں. یہ تو میں یہ بیان کر رہی ہوں آپ سے کہ یہ ایک کلچرل تنظیم ہے جو کہ لوگوں کے سامنے پرفارمنگ آرٹس کو استعمال کرتے ہوئے ایک میسج یا ایک سوچ سامنے لا. جس جو ہم بات کر رہے تھے عورتوں کے حقوق کے یا مظلوم لوگوں کے حقوق کے, مثال کے طور پہ جب شادی ہوتی ہے تو جب نکاح پڑھایا جاتا ہے تو مولوی کا فرض ہے کہ وہ اور جو لڑکی ہے اور اس کے جو گھر والے ہیں ان کو اس کو بتائے کہ تمہارا یہ حق ہے کہ اگر تمہیں طلاق کا حق لینا ہے تو یہ تم ابھی
لکھوا لو کہ تم طلاق لے سکتی ہو.
اور یہ بتانا ہے اس کو کا فرض ہے کہ یہ حق تمہارا ہے,
اسے تم استعمال کر سکتی ہو
اور یہ تمہارا حق ہے.
آپ اسے پرفارمنس کے ذریعے بتاتی ہیں نا؟
جی جی.
آپ کا طریقہ کار ہے کہ آپ پرفارم کر کے بتا دیتی ہیں یہ بات, جو چلا کے بتا رہے ہیں یا
بالکل
اسے کر کے دکھا رہی ہیں کہ یہ
ایک ڈرامہ کر دیا.
سمجھ گیا میں. آپ نے طلاق کا حق عورت کو, انڈیا کے اندر تو عورتیں طلاق دیتی ہیں, انڈیا میں آپ چاہتے ہیں پاکستان میں بھی ایسا عورتیں طلاق دیں؟
بتا کے کیا کہہ رہے
ہیں؟ ہندوستان میں عورتیں طلاق دیتی ہیں, آپ کیا چاہتی ہیں پاکستان میں بھی عورتیں طلاق دیں؟ ایک عورت گھر میں نہیں, آدمی گھر میں رہے گا,
بہت اچھی بات,
سارے مردوں کو طلاق ہو جائیں گے.
اچھا,
میرا خیال ہے طلاقوں کے ڈھیر لگ جائیں گے. کرش صاحب, آپ مجھے بتائیے, انہوں نے یہ بڑی ایسی دلچسپ بات کر دی کہ یہ جو عورتوں کے حقوق کے اوپر یہ ڈراماٹائز کر کے اس کو کرتی ہیں اور اس کو سچویشنل بناتی ہیں, یا اس کو پھر اپنے جو ان کا ایک, ان کے پاس ایک فن بہت قدرت نے ان کو عطا کیا ہے کتھک کا اور بات ناٹیم کرتی ہیں, اس میں یہ
نہیں, یہ میں نے سیکھا ہے.
سیکھا نا آپ؟
اور محنت کر کے سیکھا ہے.
اللہ نے آپ کو سمجھ دی تو آپ نے سیکھا ہے؟
پتا نہیں یہ سمجھ کی بات ہے یا نہیں, مگر یہ میری, میں نے سیکھا اور میں سمجھتی ہوں محنت کر کے کوئی بھی سیکھ سکتا ہے. کوئی بھی
عقل سے سیکھتا ہے,
عقل سے,
اور عقل اللہ عطا فرماتے ہیں.
اچھا, جیسا
یہ کوئی چائنا نہیں دیتا,
بہتر پتا,
چائنا نہیں دیتا, اللہ دیتا ہے. مقصد کہنے کا میرا یہ ہے کہ جو بھی آپ کے پاس عقل ہے اس کا استعمال کر کے آپ نے اس کو اچھی شیپ میں لے آئے اور آپ نے اس کو ایک طریقے سے انٹرٹیننگ کر دیا پرابلم کو.
جی,
پرابلم تو ہے وہ اپنی جگہ پر, وہ اسٹل پرابلم از دیئر,
آف کورس,
مگر آپ اس کو کر رہے ہیں ایک انٹرٹیننگ اسٹائل میں.
جی,
تاکہ پبلک بور نہ ہو, لیکن آپ اتنی اچھے میسج کو, اتنی اچھے اسٹائل کو آپ کمرشل تھیٹر میں کیوں نہیں لاتے؟ اس کو ٹکٹ لگا کیوں نہیں کرتے؟
ہاں ہاں, بالکل, ٹکٹ لگا کے بھی کرتے ہیں, بلکہ ٹکٹ ہی لگا کے کرتے ہیں اور ایسا ٹکٹ لگاتے ہیں کہ زیادہ سے زیادہ لوگ آ کر کے دیکھ سکیں.
وہی نا,
مطلب یہ ہے کہ کم سے کم ٹکٹ تو ٹکٹ پہ ہی کرتے ہیں, ظاہر
ٹکٹ پہ اس کو کریں. زیادہ زیادہ اس چیز کی اویئرنیس ہونی چاہیے.
جی جی.
سب, اب میں آپ سے ایک بات یہ پوچھنا چاہ رہا ہوں کہ ہمارے ملک میں یہ ایک تحریک نسواں چلا رہی ہیں اور یہ رقص ان کا مین, جو ان کا جو فوکس ہے وہ رقص ہے, جبکہ یہ ہم جی سوسائٹی میں وہاں رقص جو ہے نا وہ ایک بڑی مایوب چیز سمجھی جا رہی ہے، اور کوئی بھی نہیں چاہے گا کہ اس کی لڑکیاں جا کر کے ڈانس سیکھیں، لیکن ڈانس دیکھنے کے شوقین بڑے ہیں
بڑے ہیں.
اس بات کے اندر میں آپ کیا سمجھتے ہیں کس حد تک یہ اس کو کہاں تک اس کو رن کر سکیں گی اس تحریک نسواں کو؟
ابھی میں نے پوچھا ان سے، انہوں نے فرمایا کہ 30 سال سے یہ جو جن کو آپ نے این جی او کا 30 سال سے چلا
جی تحریک نسواں میں نے قائم کیا تھا 1979 میں، جب سے چلا
رہے ہیں. کت کو ممبر شپ ہے اس کی؟
ممبر شپ ہے، گروپ ہے سمجھے.
یہ کتنا بڑا گروپ ہے آپ کا؟
مطلب ایک کور گروپ تو 10-12 لوگوں کا ہے، مگر جب ضرورت ہوتی ہے تو اور لوگ آ جاتے ہیں.
کتنے ہیں آپ کے اب تک؟ کتنے ممبر ہیں؟
نہیں ممبر تو ہم کو بنانے کی ضرورت ہی نہیں.
نہیں ویسے کتنے
مطلب سپورٹرز ہیں؟ مطلب کبھی پرفارمنس کرتے ہیں تو 1000 لوگ بھی آ جاتے ہیں.
1000 اب میکسیمم ہم کہتے ہیں آپ نے 32 سال کے اندر اس کام سے 5000 بندے وہ کر لیے.
نہیں نہیں نہیں، ہم نے بہت لوگوں کو دکھایا. ہم نے شہروں میں کیا، ہم نے گاؤں میں جا کر کے کیا ہے، ہم نے چھوٹی بستیوں کچی آبادیوں میں جا کر کے کیا، جہاں پہ ہر دفعہ ایک شو کرتے. اگر ہم ہر مہینے مثال کے طور پہ اورنگی جاتے ہیں تو وہاں پہ ایک شو میں 400-500 لوگ تو کم از کم دیکھتے ہیں، اور اگر ہم 2 دفعہ جاتے ہیں وہاں پہ.
خواتین ہوتی ہیں؟
نہیں، مکس ہوتے ہیں.
مکس لوگ؟
مکس لوگ.
سب کوئی ایسی شکل بن سکتی ہے کہ ہم ایسی چیزوں کو کوئی قانونی شکل دے سکیں کہ جو چھوٹے چھوٹے علاقوں میں جائیں جاتی ہیں ڈرامہ دیکھنے، وہاں پہ جائیں لے کے جاتی ہیں، پرفارم کرتی ہیں اپنے گروپ کے ساتھ، کیا ایسا ممکن ہے کہ وہاں پر باقاعدہ ایسے بنا دیے جائیں، بنانے حکومت ایسے چھوٹے چھوٹے ہال بنا دے؟
بالکل ہونا بھی یہی چاہیے،
چھوٹے چھوٹے ہال بنا دے، کمیونٹی سینٹر جس کو کہتے ہیں. اگر وہاں پہ کمیونٹی سینٹر بن جائیں اور وہاں پر جا کر کے لوگ وہ پرفارم کریں،
پرفارم کریں جن لوگ دیکھنے آئے،
ان کو جو وہ دقت ہوتی ہوگی نا ارینج کرنے کی اور تھیٹر بنانے کی، اسٹیج کی، ظاہر تمبو کناتوں کے یہ سہارا لیتے ہوں گے ڈیفینیٹلی. تو کیا یہ ایسا کرنا آج کل تو بہت آسان ہے، یہ ہر علاقے میں زمین بھی ہے، ذرائع بھی ہیں، بجٹ بھی ہیں، تو ایسا کیا بولتے ہیں؟
نہیں آنے کو تو ہر حکومت یہ کہتی ہے کہ وہ آرٹ فن وغیرہ کی قدر کرتی ہے، اور وہ ہمیشہ یہ کہتی بھی کہ اس کی امپروومنٹ، اس کے ڈیولپمنٹ میں جو وہ کر سکتی ہے حکومت وہ کہتے ہیں. تو ہماری حکومتیں تو یہ آرٹ،
مگر اب تک
آرٹ کی پروموشن تو بہت بڑی بات، آرٹ کی پروموشن تو بہت بڑی بات ہے. لوگوں کو بجلی نہیں دے سکتی، لوگوں کو روزگار نہیں دے سکتی، لوگوں کو لا اینڈ آرڈر نہیں دے سکتی. لوگوں
کو کوئی ابھی دہشت گرد پکڑا جائے گا نا تو اس کو بجلی کے شاک لگانے کے لیے
بجلی مل جائے گی. مگر میں یہ کہنا چاہ رہی تھی کہ یہ جو ہے پرفارمنگ آرٹ، یہ ایک آلٹرنیٹ ایجوکیشن سسٹم ہے، مطلب تعلیم کا ایک ذریعہ ہے.
ذریعہ ہے جب جو آدمی
کتنی تعلیم،
نہیں
تو سلو مگر لانگ
ٹرم. آپ کہہ رہے ہیں، میں آپ کے ساتھ ایگری کرتا ہوں، مطلب بہت سلو ہے.
سلو آپ یہ بات صحیح کہہ رہے ہیں، لیکن اس میں ان کی بات بھی صحیح ہے کہ اس سے وہ جاہل ان پڑھ لوگ جو صرف سن سکتے ہیں تو ان کو سنانا، اور دیکھ سکتے ہیں تو دکھانا.
اور دیکھیے آپ اقدار جو ویلیوز ہیں ان کو تبدیل کر
سکتے.
یہ جو بات ہو رہی ہے کہ کیوں اس طرح کا ڈسکریمنیشن ہے، کیوں استحصال ہے عورت کا، تو مرد کی سوچ بدلنے کی بات ہے نا، تو وہ سوچ آپ اسی ذریعے سے بدل.
لیکن یہ عورتوں کا استحصال یہ چھوٹے چھوٹے ایریوں میں ہی ہو رہا ہے، بڑے ایریوں میں تو عورتوں نے استحصال کروا دیا، مردوں کی دھمال کروا دی. سر غلط نہیں کہہ رہا ہوں،
بالکل صحیح.
جو پڑھی لکھی عورت ہے اس نے ان ساری عورتوں کا بدلہ لے لیا ہے. ایک پڑھی لکھی عورت نے پورے گاؤں کی جاہل عورتوں کا بدلہ لے لیا، میں جو سمجھ رہا ہوں. مگر ہم عورتوں کی اس حقوق کے اندر ہم تو ساتھ میں شامل ہیں. میں خود اپنے ڈراموں میں لکھتا ہوں، ہمیشہ عورتوں کی بارے میں بات کرتا ہوں، ہمیشہ مردوں کے بارے میں بات کرتا ہوں، لیکن میں ہمیشہ اپنے لوگوں کے، اپنے کمپنی کے فائدے کی بات کرتا ہوں. اور فائدے کی بات ہوتی ہے اسی میں کہ جب ایک بریک آتا ہے، چھوٹا سا بریک، فوراً واپس آتے ہیں، معاملہ گرما کرنا ہے. ابھی آپ کے ساتھ بات کرتا ہوں واپس آ کر. تھینک یو. ایک تو میں آپ سے تعزیت بھی کرنا چاہ رہا تھا مائیکل جیکسن کے مرنے کی، آپ سے اس لیے کہ آپ ہی کے، مطلب ایک طریقے سے آپ سے ریلیونٹ ہے نا شوبھا، وہ بھی ایک بہت
ایکٹر،
ہی واز ناٹ ایکٹر، ہی واز ایکچوئل ڈینسر سنگر. تو دیٹس وائی میں آپ سے کہہ رہا ہوں، اگر ان کے لیے 2 منٹ کی خاموشی کر لیں.
वेलकम बैक।
बहुत दिनों तक हम आपको छोड़ के गए थे इस बात के ऊपर कि क्या हम लोगों को ऐसा नहीं करना चाहिए कि छोटे छोटे एरियाज में हम जाएं और वहां पर हम कम्युनिटी सेंटर्स बनाएं और उसके अंदर हम बहुत सारी बातें कर सकते हैं ताकि उसमें बहुत सारी चीजें पेश हों और वही कम्युनिटी सेंटर ना बहुत सारे गरीबों की बच्चों की शादियों के काम आ सकता है। वहां पे कोई इमरजेंसी हो जाए तो कुछ लोगों को ठहराया जा सकता है और तो और इलाके की मीटिंगें वहां हो सकती है। मानिए बहुत मल्टीपर्पज के लिए उसका यूटिलाइजेशन हो सकती है। बात यह है जी कि हम हिंदुस्तान भी आप गए होंगे। गए हिंदुस्तान थिएटर गया वहां पे आप
जी।
अच्छा, और कौन कौन से ममालिक में गई है?
तकरीबन पूरी दुनिया जाती है।
तकरीबन पूरी दुनिया गई
सवाई जापान और अफ्रीका।
मुझे पता था कि आपके जो मतलब पेरेंट्स हैं, जो फादर थे
जी,
वो आर्मी से ताल्लुक रखते।
ही वाज अ ब्रिगेडियर।
तो ये जो आर्मी डिसिप्लिन होता है इसमें से सीमा किरमानी कैसे निकली और कैसे रक्स में जाकर के उस चीज को जो मर्दों की सोसाइटी है,
मर्दों की,
और फिर वो भी ब्रिगेडियर मर्द जो कि सही होते हैं, है जी, उसमें से कौन सी जरूरत आपको बाहर लाई, कौन सी इंस्पिरेशन थी, क्या सोर्स थी आपकी?
देखिए, ये सारी चीजें करने के लिए भी बहुत डिसिप्लिन की जरूरत होती है जो मैंने बचपन में सीख लिया था।
हो सकता है, देखिए आप तहरीके निस्वा चला रही, इस वक्त बेशुमार बच्चियां खवातीन सामने बैठी हैं और बेशुमार इसको देख रही होंगी। सवाल ये है कि इस वक्त अगर आप ये तरकीब नहीं बताएंगी तो आपकी तहरीक के मेंबर जो है ना वो नहीं बन पाएंगे। आप बताएं, तरकीब बताएं।
देखिए, तरकीब ये है, एक तो ये कि हमारे बचपन में जो अपब्रिंगिंग थी, जो तालीम दी जाती, उसमें रक्स, मौसीकी, शायरी, थिएटर, ये सब चीजों का दखल था।
ये कहाँ होता था? ये
घरों में।
अच्छा, घरों में।
मतलब ये कि आप बचपन में हमको जब जैसे बर्थडे होती है ना तो तोहफा क्या मिलता है? किताब पढ़ने के लिए। छुट्टियों में किताबें पढ़ो, छोटे छोटे उसमें से निकाल के कहानियां, ड्रामे बनाओ, एक दूसरों की जब पार्टी है तो उसमें एंटरटेनमेंट के लिए ये चीजें करो। इस तरह की
चीजों से आप में ये
तो क्रिएटिविटी जो है ना इंसान बचपन में अगर हम बच्चों में डालें तो बहुत क्रिएटिविटी होती है बच्चों में, मगर हम लोग डालते नहीं। कहां बच्चों को बिठा देते हैं टीवी के सामने और उसमें क्या है कि सोचने का अमल नहीं रहता। टीवी के सामने तो सोच तो डेड हो जाती है ना।
सही बात, मतलब वो तो
मतलब इमेजिनेशन
जो है वो
तकलीफ जो है ना वो चीजें
रुक
जाती है। तो ये बहुत जरूरी
है कि बच्चे को जब कोई बर्थडे हो तो किताब दें,
पढ़ने की आदत डालें बचपन से।
एक तो मैं आपसे ताज़ियत भी करना चाह रहा था माइकल जैक्सन के मरने की। आपसे इसलिए कि आप ही के मतलब एक तरीके से आपसे रिलेवेंट है ना, एक शोभा वो भी एक बहुत सिंगर। तो दैट्स व्हाई मैं आपसे कह रहा हूँ, अगर उनके लिए दो मिनट की खामोशी कर ले अल्लाह ताला। और बड़ा मुश्किल सा मरहला हुआ, कुछ लोगों ने कहा जी वो मुसलमान हो गए थे, कुछ ने कहा नहीं हुए थे, अगर हो गए थे तो मैंने कहा तो बहुत अच्छा काम किया, जिंदगी का बेहतरीन काम यही किया कि वो हो गए थे। आपने बताया कि आपको क्योंकि तरबियत ऐसी मिली, आप बर्थडे के अंदर आप लोगों को किताबें मिल गई। हाँ, कभी कोई
सोचने का अमल, पढ़ने का अमल, तहकीक का अमल और क्रिएटिविटी को
उजागर करने का
बचपन से ही। तो ये सारी चीजें और फिर एक्सपोजर म्यूजिक से, डांस से, सुनने के लिए
मिल
गई, इससे बहुत फर्क पड़ता है,
बहुत फर्क पड़ता है। और फिर कुछ आदमी के अपनी नेचर में होता है,
आपकी अपने नेचर जो नेचर। मैं तो थी एक बागी बच्ची, बचपन से
पहली बगावत क्या की थी? पहली बगावत याद होगी, सजा नहीं देंगे बराबर बैठे में, आप सिर्फ बगावत बताएं आपने।
मेरी बहुत शुरू की बगावत ये थी कि भाई को क्यों उसे पढ़ने भेजा जाए, बहन बेटी को क्यों ना भेजा जाए पढ़ने के लिए।
मतलब क्या था, आपके घर वाले आपको भेज नहीं रहे थे?
گھر والوں کا یہ کہنا تھا کہ ہم ایک ہی کو بھیج سکتے ہیں, ہم افورڈ ایک ہی کو بھیجنا کر سکتے ہیں.
مگر آرمی میں تو بہت ساری چیزیں
نہیں,
حکومت برداشت کرتی
ہے. جب ایسی آرمی نہیں تھی جیسی ابھی ہے, یہ بہت شروع کی بات ہے. میرے والد تو بہت آرمی کے شروع کے دنوں کی بات ہے. 65 میں وہ ریٹائر ہو چکے میں وہ ریٹائر ہو چکے تھے
جنگ کے بعد.
65 سے پہلے وہ ریٹائر ہو چکے.
یہ اچھا وہ جنگ نہیں لڑی,
جنگ میں نہیں تھے.
اچھا اب یہ بتائیے کہ آپ نے پہلی بغاوت یہ کی, آپ نے کہا بھائی کو بھیج رہے مجھے کیوں نہیں بھیج رہے, ٹھیک ہے پھر آپ کو بھیجا
جی.
پھر دوسری بغاوت آپ نے یہ کی کہ آپ مجھے برتھ ڈے پہ جو ہے نا ڈانس کیسٹ دے دیں. آہستہ آہستہ بغاوتیں آپ کی بڑھتی گئی, اور اب یہ بغاوت کا عالم یہ ہے کہ آپ نے یہ بغاوت کا علم پوری سوسائٹی کے لیے اٹھا لیا ہے.
بالکل,
عورت کا
کہ میں وہ کروں گی جو کوئی اور نہیں کر رہا.
اور نہیں کر رہا آپ کو میں بتاتا ہوں جو کوئی اور نہیں کر رہا.
جب شروع کیا تھا کرنا, جب اس پہ میں نے جیسے بتایا بین لگایا گیا تھا 1970s ارلی 80s سے, میں نے طے کر لیا تھا کہ مجھے
میں یہ کروں گی اور میں دیکھتی ہوں مجھے کون روکتا ہے.
کون روکتا ہے, کوئی نہیں روک پایا,
کوئی نہیں روک پایا. اب اس کا مطلب ہوا کہ
دیکھیے کرد صاحب بھی رکھ کر رہے تھے.
کرد صاحب نے دھمال ڈالا, دھمال
دھمال
تو دھمال تو رسک نہیں وجد ہے. ابھی آپ نے کہا وجد
نہیں تو وہ سب رقص ہے, رقص کے مختلف اقسام.
آپ ان سے پوچھ لیتے نا سر رقص کر رہے تھے یا وجد میں تھے آپ؟
رقص کر رہے تھے.
دیکھیے میرے حوالے سے بات ہے, پتہ نہیں میں کہنا چاہیے نہیں چاہیے. تقریر ایک موسیقی ہے, اس کا اگر اثر ہوگا تو لوگ رقص تو کریں گے.
صحیح صحیح, بہت عمدہ بات کی. تقریر ردم بنانا لفظوں کی ایک لڑی بنا کر کے پنچ لائن پہ لاگے.
اور پھر دیکھیے کہ کوئی بھی نہیں روک سکا رقص کو, کتنی کوشش کر لی, ناممکن سی چیز ہے. ایک انسان کے اندر ایک قدرتی چیز,
جس چیز نے ہونا ہوتا ہے اس نے ہونا ہوتا ہے. اور ہونے کے لیے انسان کے پاس ہمت کا ہونا بہت ضروری ہے. ہمارے پاس دونوں ایسے مہمان آج تشریف فرما تھے جنہوں نے ہر وہ کام کیا جو مشکل ہے. ایک نے وہ کام کیا کہ جو خواتین کو گھروں میں یعنی کہ نہیں اس کو وہ کیا جاتا, انہوں نے کہا میں کروں گی اور کر کے دکھاؤں گی. حکومت نے بین کر دیا, انہوں نے نہیں چھوڑا. انہوں نے اور اسے پکا کیا اور پھر حکومت کے ساتھ بھی ٹکر لیتی رہی, اور اب وہ خواتین کی وہ NGO چلا رہی ہیں. خدا ان کو ان کے مقاصد میں کامیاب کرے. کرد صاحب تو مائی فیوریٹ پرسن, کہ ان کی تقاریروں میں میں نے وہ انجوائمنٹ کی ہے. اور
آپ نے رقص کرنا شروع کر دیا.
میں رقص کی طرف راغب ہو گیا ہوں.
وانڈرفل,
راغب ہو گیا ہوں. میں برحال میں آپ لوگوں کا انتہائی مشکور و ممنون ہوں, اور میرے لیے آنر فار می کہ میں آپ لوگوں کے ساتھ بیٹھا ہوا ہوں. آپ خود ایک ایسی شخصیات ہیں جن پر کتابیں لکھی جا سکتی ہیں, اور لوگ وقت آپ کو ہمیشہ یاد رکھے گا کیونکہ آپ وقت سے آگے جا کر کے کام کر رہے ہیں اور وقت کے خلاف کام کر رہے ہیں. آج حق کی آواز کہنا بہت مشکل بات ہے, آپ کہہ رہے ہیں. آج عورت کے لیے آواز اٹھانا, اس کے لیے بات کرنا مشکل ہے, آپ کر رہی ہیں. وقت سے ہٹ کے بات کر رہے ہیں. وقت آپ کو انشاءاللہ یاد رکھے گا, اور ہم بھی آپ کی آمد کو آپ
کے ساتھ ساتھ. میں یہ سمجھتا ہوں آج کا دن, بہرحال عمر شریف جو ایک بہت بڑا فنکار ہے اس کے ساتھ جو ہم آج بیٹھیں گے, بہرحال یہ دن یاد رہے گا لوگوں کو اور ہمیں بھی.
تھینک یو سر, تھینک یو سو مچ.
You are listening to WTOR 770 AM, Youngstown, Toronto.
خوبصورت دانت, با اعتماد مسکراہٹ اور با اعتماد گفتگو, آپ کی اور آپ کے خاندان کی مسکراہٹوں کی ضمن. فلنگس گراؤنڈ بریجز کلیننگ ڈے, ایکسپٹنگ نیو پیشنٹس, فری کنسلٹیشن, دانتوں کی سنبھال کے لیے ڈاکٹر پدمجا, 310 شیپرڈ ایونیو ایسٹ, 299-7466.
کیا بات ہے بیٹے، بڑی آزاد نظر آ رہی ہے۔
ابو جان خدا کا واسطہ، اس گاڑی سے تو بہتر ایک گدا گاڑی خریدے، ہر موڑ پہ رک جاتی ہے۔
تو بچے پریشان کیوں ہوتی ہو؟ لاؤ گاڑی کی چابی دو، ابھی لے کر جاتا ہوں پریمیم آٹو ریپیئر۔ گاڑی کی نبض دیکھ کر خرابی کی جڑ تک پہنچ جائیں گے۔
میری سہیلی نے بھی کہا تھا
وہاں پر کولنگ سسٹم، انجن ٹیون اپ، چار ویل، کمپیوٹر بیلنس، بریکس، نئے اور پرانے ٹائر، صاف آئل فلٹر، مفت میں چینج، اسٹارٹر، آلٹرنیٹر گارنٹی کے ساتھ ٹھیک کرتے ہیں۔ بس اس کے بعد تمہاری گاڑی فر فر بھاگے گی۔ اس کی میلوس ڈرائیو ریکوری کو ٹیلی فون 416-747-6800۔
عائشہ یہ تم کیا سر پکڑ کر بیٹھی ہو؟
گھر میں مہمان آ رہے ہیں اور مجھے 10 جگہوں پر جانا پڑے گا گروسری کے لیے۔
10 جگہ کیوں، ایک ہی جگہ ہے، فاطمہ گروسرز۔
فاطمہ گروسرز؟
جی ہاں، فاطمہ گروسرز، مسالے، تازہ سبزیاں، پھل، حلال گوشت، میرینیٹڈ میٹ آئٹمس اور اسپیشل بیف سٹیکس بھی۔ گروسری کا سارا سامان 700 آواز کے ریفرنس پر، اسپیشل ڈسکاؤنٹ بھی۔ میکلاگلن اور برسٹل کے انٹرسیکشن پر، نیو فاطمہ گروسرز، 512 برسٹل روڈ، ویسٹ آف مسز ساگا، 9058487000۔ فاطمہ گروسرز، سب سے زبردست۔
فرسٹ مارکیٹ، سیکنڈ مارکیٹ یا پھر ہو بے لون، سوچو نہ بس، بالکل بھی ہونے ملا فون
416-502-8000۔ سٹریس چاہے لاکھتا ہو یا کاکتا، اس زندگی مشکل کر سکتا ہے۔ باقی باتیں ایک طرف، آپ کے فائنینشل سٹریس کا حل ہے شیراز شفیق، جن کے پاس ہیں ملینز آف ڈالرز کے پرائیویٹ فنڈز۔ لاسٹ منٹ کلوزنگز ہوں یا ڈیفیکلٹیز، سبھی کے لیے شیراز شفیق، 416-502-8000، لائسنس نمبر 10845، انڈیپینڈنٹلی اونڈ اینڈ آپریٹڈ۔
ٹرک کا گھومتا پہیا کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون اسٹاپ شاپ۔ اب تیسری لوکیشن، ایگزٹ 579 فرام ہائی وے 401 ان نیپنی۔ کوئک ٹرک لیو 519-622-0660، quicktrucklube.com۔
ہلو نمستے تے سات شری اکال۔ پنجابی کامیڈی ٹیلنٹ دے وچوں بیسٹ کامیڈین یعنی کہ کامیڈی کنگ نو چن کے تواڈے سامنے لیاں دے اس ایتہاسک پروگرام دے وچ میں نمی سنگھ ایک بار پھر تو تواڈے ساریاں دا نگہ سواگت کردی ہاں۔ ویلکم ٹو دا گرانڈ فینالے آف کوکا کولا ہسدے ہسدے رہو۔ دوستو پنجاب دے کامیڈی ٹیلنٹ وچوں بیسٹ کامیڈین چن کے تواڈے سامنے لیاں دی ایم ایچ ون دی اے کوشش اس کر کے سی کہ ہسن نسان دے وچ پنجابیاں دا کوئی مقابلہ نہیں ہے، تے پھر کیوں نہ پنجاب دے کونے کونے تو کامیڈی دے بیسٹ ٹیلنٹ نو چن کے انہاں نو تلاش کے تراش کے تواڈے سامنے اس طرح نظر کریے کہ انہاں دی قابلیت، انہاں دا ہسن نساؤن دا طریقہ تواڈی زندگی وچ ہاسیاں دے چانن ہمیشہ وکھیدا رہے۔ تے اج ہاسیاں دی دلکش جنگ جا کی مہا سنگرام بندیا ہویا ایک کانٹے دی ٹکر بن گئی ہے، اسی بھی بالکل تیار ہاں کہ سانو پتا چلے ساڈا کامیڈی کنگ کون ہوئے گا۔ تے اج اے مقابلہ، اے امتحان دی کڑی ساڈے چار گرینڈ فائنلسٹ دے وچ ہوئے گی، راجیو ٹھاکر، کپل شرما، پشپندر زیرا تے جسوانت سنگھ۔ اے چاروں فائنلسٹ ایتھے واری واری آ کے پرفارم کریں گے۔ ہر ایک پرفارمنس تو بعد ایک ایک فائنلسٹ اس مقابلے وچوں نکلتا جائے گا، تے اے سلسلہ تب تک چلتا جائے گا جب تک سانو نہیں مل جاتا ساڈا کامیڈی کنگ۔ تے جس طرح تانوں بھی انتظار ہے ساڈے چار فائنلسٹ دی پیشکاریاں دا، ساڈے ججز راکیش بیدی جی، گرپریت کگی جی تے مان جی بھی بالکل انتظار کر رہے نے ساڈے فائنلسٹ دا۔ تے آؤ پھر زیادہ سماں نہیں لیندے، اج دے اس گرینڈ فینالے دی شروعات کردے ہاں۔ تے میں پرمیشن لینا چاہواں گی ہمیشہ دی طرح ساڈی آنریبل جیوری دی، جے تواڈی اجازت ہوئے تے اج دا اے تکھا کڑا مقابلہ شروع کیتا جائے۔ نہیں نہیں، مجھے پتا کیوں کرتے پے نے، اے نہیں دی وجہ آ گئی ہے کیونکہ مقابلہ بڑا تکھا ہے تے
ਤੇਜ਼ ਹੈ।
ਐਗਜੈਕਟਲੀ ਬੇਦੀ ਸਾਹਿਬ ਇਹੀ ਕਹਿ ਰਹੇ ਸੀ ਕਿ ਅੱਜ ਇੰਨਾ ਸਖਤ ਮੁਕਾਬਲਾ ਵੀ ਅੱਜ ਸਾਡੇ ਕੋਲੋਂ ਇਹ ਪਾਪ ਹੋਣਾ ਨਹੀਂ, ਇੱਕ ਇੱਕ ਕਰਕੇ ਅਸੀਂ ਸਾਰਿਆਂ ਨੂੰ ਕਹਿੰਦੇ ਜਾਈਏ ਵੀ ਅੱਜ ਇੱਕੋ ਹੀ ਜਿੱਤੇਗਾ ਇਹਨਾਂ ਦਾ ਦਿਲ ਕਰਦਾ ਚਾਰੇ ਜਿੱਤਣ, ਪਰ ਬੇਦੀ ਸਾਹਿਬ ਮੁਕਾਬਲਾ ਤੇ ਇੱਦਾਂ ਹੀ ਹੈ ਜੀ।
ਇਹਨਾਂ ਨੂੰ ਤਰਾਸ਼ ਕੈਸੇ ਤੱਕ ਲੈ ਕੇ ਆਇਆ, ਹੁਣ ਮੇਰਾ ਦਿਲ ਨਹੀਂ ਕਰ ਰਿਹਾ ਕਿ ਇੱਕ ਨੂੰ ਬਾਹਰ ਕੱਢਾਂ ਫਿਰ ਦੂਜੇ ਨੂੰ ਕੱਢਾਂ ਫਿਰ ਤੀਜੇ ਨੂੰ ਕੱਢਾਂ, ਮੇਰਾ ਦਿਲ ਨਹੀਂ ਕਰ
ਰਿਹਾ। ਰੱਖੋ ਦਿਲ ਤੇ ਪੱਥਰ ਬੇਦੀ ਸਾਹਿਬ ਦਿਓ, ਅੱਗੇ ਸ਼ੁਰੂ ਕਰੀਏ।
ਚਲੋ ਜੀ ਸ਼ੁਰੂ ਕਰੋ,
ਪਲੀਜ਼ ਪਲੀਜ਼
ਪਲੀਜ਼ ਗਿਵ ਦਮ ਅ ਵੈਰੀ ਬਿਗ ਹੈਂਡ ਐਂਡ ਆਲ ਦ ਬੈਸਟ ਟੂ ਆਲ ਫੋਰ ਦ ਪਾਰਟਿਸਿਪੈਂਟਸ ਐਂਡ ਪਲੀਜ਼ ਵੈਲਕਮ ਜਸਟ ਵਨ ਥਿੰਗ।
ਸਤਿ ਸ਼੍ਰੀ ਅਕਾਲ ਸਰ। ਦੋਸਤੋ ਪਿੱਛੇ ਜੇ ਤੁਸੀਂ ਇੱਕ ਦੇਖਿਆ ਨਿਊਜ਼ ਆਈ ਜਿਹਦੇ ਵਿੱਚ ਬੜੇ ਬੜੇ ਨਾਮਚੀਨ ਕਲਾਕਾਰਾਂ ਨੇ ਅੰਡਰਵਰਲਡ ਵਾਲਿਆਂ ਦਾ ਫੰਕਸ਼ਨ ਕੀਤਾ, ਤੇ ਇੱਕ ਵਾਰ ਦੁਬਾਰਾ ਅੰਡਰਵਰਲਡ ਵਾਲਿਆਂ ਨੇ ਸੋਚਿਆ ਕਿ ਇੱਕ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਕਰਾਇਆ ਜਾਵੇ, ਤੇ ਜਿੰਨੇ ਵੀ ਨਾਮਚੀਨ ਕਲਾਕਾਰ ਸਾਰੇ ਚੱਕ ਕੇ ਲੈ ਗਏ। ਉਹਨਾਂ ਨੂੰ ਪਤਾ ਹੈ ਨਹੀਂ ਕਰਨਾ ਕੀ ਆ ਜਿਹੜਾ ਕਿਹੜਾ ਕਲਾਕਾਰ ਕੀ ਕਰਦਾ। ਹੁਣ ਅੰਡਰਵਰਲਡ ਦਾਰੂ ਪੀਤੀ ਹੋਈ ਹੈ, ਪਸਤੌਲਾਂ ਤਾਣੀਆਂ ਹੋਈਆਂ, ਗਲਤ ਕਲਾਕਾਰਾਂ ਕੋਲ ਗਲਤ ਪ੍ਰੋਗਰਾਮ ਕਰਾਏ ਜਾਂਦੇ, ਸਹੀ ਕਲਾਕਾਰ ਕੋਲ ਸਹੀ ਪ੍ਰੋਗਰਾਮ ਕਰਾਏ ਜਾਂਦੇ, ਕੀ ਕਰੀਂਦੇ ਪਤਾ ਨਹੀਂ ਲੱਗਦਾ, ਕਨਫਿਊਜ਼ ਹੋਏ ਆ। ਤੇ ਹੁਣ ਸਭ ਤੋਂ ਪਹਿਲਾਂ ਬਾਲੀਵੁੱਡ ਦੇ ਕਲਾਕਾਰ ਸਟੇਜ ਤੇ ਚੜ ਗਏ ਆ, ਹਿੰਦੀ ਫਿਲਮ ਇੰਡਸਟਰੀ ਦੇ ਸਿੰਗਰ। ਜੋ ਕਹਿੰਦੇ ਵੀ ਯਾਰ ਅੱਜ ਕੱਲ ਪਹਿਲਾਂ ਬੀਟ ਸੌਂਗ ਆਈਏ, ਪਹਿਲਾਂ ਨੱਚੀਏ ਨੱਚੀਏ, ਪਹਿਲਾਂ ਦੱਸੋ ਅੱਜ ਕੱਲ ਗਾਣਾ ਕਿਹੜਾ ਹਿੱਟ ਆ। ਕਹਿੰਦਾ ਸਰ ਅੱਜ ਕੱਲ ਗਾਣਾ ਇੱਕ ਉਹ ਬੜਾ ਜਰੇਨ ਦਾ ਗਾਣਾ ਬੜਾ ਵਧੀਆ, ਬੋਲੋ ਤਾਰਾ ਰਾ। ਕਹਿੰਦਾ ਚਲੋ ਅਨੂ ਮਲਿਕ ਸੁਣਾ, ਅਨੂ ਮਲਿਕ ਨੂੰ ਕਿਹਾ ਬੋਲੋ ਤਾਰਾ ਰਾ ਸੁਣਾ, ਤੇ ਉਹ ਸੁਣਾ ਰਿਹਾ ਡਰਦਾ ਮੇਰਾ ਜਾਨ ਬਚਾਣੀ ਆ।
ਉਹ ਗੱਡੇ ਤੇ ਨਾ ਚੜਦੀ ਤੋਰੋ ਤੋਰੋ, ਗੱਡੀ ਤੇ ਨਾ ਚੜਦੀ, ਉਹ ਗੱਡੇ ਤੇ ਨਾ ਚੜਦੀ ਤੋਰੋ ਤੋਰੋ, ਗੱਡੀ ਤੇ ਨਾ ਚੜਦੀ। ਚੜਿਆਂ ਦੇ ਟੱਟੂ ਉੱਤੇ ਉਹ ਟੱਪ ਚੜਦੀ, ਉਹ ਬੋਲੋ ਤਾਰਾ ਰਾਰਾ ਤੋਰੋ ਤੋਰੋ, ਉਹ ਬੋਲੋ ਤਾਰਾ ਰਾਰਾ।
ਇਹ ਗਏ ਸੋਨੂ ਨਿਗਮ ਆ ਗਿਆ, ਕਹਿੰਦਾ ਹੁਣ ਕਿਹੜਾ ਕਿਹੜਾ ਹਿੱਟਾ। ਕਹਿੰਦਾ ਸਰ MH1 ਤੇ ਗਾਣਾ ਮੈਂ ਸੁਣਿਆ ਸੀਗਾ ਜੀਜੇ ਦਾ ਦਿਲ ਦਰਿਆ ਸਾਲੀ ਹੈ, ਕਹਿੰਦਾ ਉਹ ਸੁਣਾ। ਚਲੋ ਸੁਣਾ, ਉਹਨਾਂ ਨੂੰ ਮੈਨੂੰ ਡਰਦਾ ਮਾਰਾ ਕੀ ਸੁਣਾ ਰਿਹਾ।
ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਊਂਗਾ ਨੋ, ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਊਂਗਾ ਨੋ, ਤੇਰੇ ਜੀਜੇ ਦਾ ਦਿਲ ਹੈ ਦਰਿਆ ਸਾਲੀਏ,
ਕਾਮੇਡੀ ਕਰੋ। ਚਲੋ ਹੁਣ ਜਨਾਬ ਹੰਸਰਾ ਹਾਂਜੀ ਚੁਟਕਲਾ ਸੁਣਾ ਰਹੇ ਆ।
ਕੀ ਬਾਤ ਹੈ ਜਨਾਬ, ਜੇਕਰ ਦੂਜੀ ਕਲਾਸ ਦੇ ਵਿੱਚ ਲਤੀਫਾ ਸੁਣਾਇਆ ਸੀ ਪੇਸ਼ ਖਿਦਮਤ। ਇੱਕ ਵਾਰ ਮਾਂ ਆਪਣੇ ਬੱਚੇ ਨੂੰ ਕਹਿੰਦੀ ਬੇਟੇ ਜਾ 2 ਰੁਪਏ ਦੁੱਧ ਲੈ ਕੇ ਪਰਾਉਣੇ ਆਏ ਆ। ਮੁੰਡਾ ਕਹਿੰਦਾ ਨਹੀਂ ਮੈਂ ਨੀ ਜਾਣਾ। ਕਹਿੰਦੀ ਆ ਲੈ 50 ਪੈਸੇ ਹੁਣ ਤਾਂ ਜਾ। ਤੇ ਬੇਟਾ ਦੁੱਧ ਲੈਣ ਚਲਾ ਗਿਆ, ਵਾਪਸ ਆਇਆ ਤੇ ਖਾਲੀ ਗਲਾਸ ਆ। ਮਾਂ ਕਹਿੰਦੀ ਬੇਟੇ ਦੁੱਧ ਕਿੱਥੇ ਆ? ਕਹਿੰਦਾ ਮਾਂ ਮੈਂ ਆ ਰਿਹਾ ਸੀ ਪਿੱਛੋਂ ਕਾਰ ਆ ਗਈ, ਕਹਿੰਦੀ ਪੀ ਪੀ ਮੈਂ ਪੀ ਗਿਆ। ਬਹੁਤ ਨਾਲੀ ਪੂਰਨ ਚੰਦ ਵੈਲੀ
ਇਹ ਬਹੁਤ ਅੱਛੇ ਕਿਆ ਬਾਤ। ਤੇ ਸਾਡੇ ਪਿੰਡ ਕੋਲ ਬੜਾ ਬੁੜੀ ਆਪਸ ਲੜ ਪਏ। ਬੁੜੀ ਕਹਿੰਦੀ ਜਾ ਬੜਾ ਤੇਰਾ ਕੰਮ ਹੀ ਹਾਜ਼ਰ, ਮੈਂ ਛੱਡ ਕੇ ਚੱਲੀ ਆਪੀ ਪਕਾ ਤੇ ਆਪੀ ਖਾ। ਉਹ ਚੱਲ ਗਈ ਆਪਣੇ ਸੰਦੂਕ ਪੇਟੀਆਂ ਜਾ ਕੇ ਪੇ ਕੇ ਜਾ ਕੇ ਪੇਟੀ ਖੋਲੀ, ਪਿੱਛੇ ਬੁੜਾ ਨਿਕਲਿਆ, ਕਹਿੰਦਾ ਬੁੜੀਏ ਚਾਹ
ਤੇਰਾ ਮਾਨ ਸਾਹਿਬ ਚੜ ਗਏ। ਉਹਨਾਂ ਨੂੰ ਉਹ ਵੀ ਡਰਦਾ ਮਾਰੇ, ਉਹ ਹੁਣ ਕਾਮੇਡੀ ਕਿੱਦਾਂ ਸੁਣਾ ਰਿਹਾ।
ਸਤਿ ਸ੍ਰੀ ਅਕਾਲ ਦੋਸਤੋ, ਇੱਕ ਵਾਰ ਸਰਕਸ ਵਾਲੇ ਨੇ ਪੰਜਾਬ ਪੁਲਿਸ ਦੀ ਡਿਊਟੀ ਲਾਤੀ, ਕਹਿੰਦੇ ਸ਼ੇਰ ਫੜ ਕੇ ਲਿਆ।
ਓਏ ਜਾਵੋ ਨੀ ਕੋਈ ਸ਼ੇਰ ਲਿਆਵੋ, ਓਏ ਪੁਲਿਸ ਲਿਆਈ ਬਾਂਦਰ ਫੜ ਕੇ, ਉਹ ਕਹਿੰਦੇ ਦੇਖਿਓ ਬਾਂਦਰ ਨੂੰ ਅਸੀਂ ਸ਼ੇਰ ਬਣਾਉਂਦੇ, ਇਹਦੇ ਠੂਏ ਤੇ ਛਿੱਤਰ ਤਰ ਕੇ, ਓਏ ਬਾਂਦਰ ਜੰਮੇ ਆ ਪਾਇਆ ਤੇ ਛਿੱਤਰ ਖੂਬ ਵਧਾਇਆ, ਬਾਂਦਰ ਓ ਮਾਰੇ ਕੇ ਮੈਂ ਹਸ਼ੇਰ ਪਿਆਰੇ। ਤਾੜੀ ਮਾਰੋ,
ਇਹ ਖਤਮ ਹੋਇਆ ਯਾਰ। ਗਾਲੀ ਬਾਂਦੀ ਕਾਮੇਡੀਅਨ ਚੜ ਗਏ ਘੁੱਗੀ ਭਾਈ ਤੇ ਬੇਦੀ ਸਾਹਿਬ, ਕਹਿੰਦੇ ਯਾਰ ਇਹ ਕੀ ਕਰ ਰਹੇ, ਸਾਰੇ ਕੰਮ ਸਾਡਾ ਆ। ਕਹਿੰਦੇ ਹੁਣ ਸਾਡਾ ਮੂਡ ਚੇਂਜ ਹੋ ਗਿਆ, ਡਿਊਟ ਸੁਣਾਓ ਸਾਨੂੰ ਗਾਣਾ। ਬੇਦੀ ਸਾਹਿਬ ਘਰ ਆ ਗਏ। ਹਾਂ ਯਾਰ ਘੁੱਗੀ, ਹਾਂ ਯਾਰ ਮੈਨੂੰ ਤਾਂ ਕੋਈ ਪੰਜਾਬੀ ਗਾਣਾ ਵੀ ਸਹੀ ਤਰ੍ਹਾਂ ਨੀ ਆ ਰਿਹਾ, ਕੀ ਕਰੀਏ ਹੁਣ?
ਮਹਾਰਾਜ ਹੁਣ ਤਾਂ ਗਲੇ ਪਿਆ ਢੋਲ ਵਜਾਉਣਾ ਹੀ ਪੈਣਾ। ਏਦਾਂ ਕਹੋ ਰਾਤੀ MH1 ਦੇ ਗਾਣੇ ਸੁਣੇ ਹੋਟਲ ਚ, ਉਹ ਸੁਣਾ ਦਿਓ ਨਾਲ ਗਾ ਦਿਓ।
ਠੰਡ ਵਿੱਚ ਬੈਠੇ ਅੱਧੀ ਰਾਤ ਹੋ ਗਈ, ਆ ਰੱਖ ਥੋੜਾ ਹੌਸਲਾ, ਸੁਣਾਉਂਗੀ ਮੈਂ ਸੁਣਾਉਂਗੀ ਸੁਣਾਉਂਗੀ।
ਹੁਣ ਕਹਿੰਦੇ ਯਾਰ ਮਜ਼ਾ ਨੀ ਆ, ਲੇਡੀ ਸੰਗੀਤ ਕਿਆ, ਲੇਡੀ ਸੰਗੀਤ ਪਤਾ ਲੱਗਿਆ ਸਾਰੀ ਹੀਰੋਇਨਾਂ ਭੱਜ ਗਈਆਂ। ਉਹਨਾਂ ਨੂੰ ਗੁੱਸਾ ਚੜ ਗਿਆ, ਪਸਤੌਲਾਂ ਤਾਂ ਨਹੀਂ ਐਕਟਰ ਸਟੇਜ ਤੇ ਚੜਾ ਤੇ, ਕਹਿੰਦੇ ਚਲੋ ਕਿੱਦਾਂ ਪਾਓ। ਹੁਣ ਸਾਰੇ ਐਕਟਰ ਜਿਹੜੇ ਡਰਦੇ ਮਾਰੇ, ਪਹਿਲਾਂ ਤਾਂ ਕਹਿੰਦੇ ਨਹੀਂ ਪਾਉਣਾ, ਜਿੱਦਾਂ ਹੀ ਗੋਲੀਬਾਜੀ ਨਾਲ ਸ਼ੁਰੂ ਹੋ ਜਾਂਦੇ ਆ। ਦਾਦਾ ਮੁਨੀ ਸਾਹਿਬ,
ਅਰੇ ਕੰਬਖਤੋ, ਅਰੇ ਕਿਆ ਕਰਵਾ ਰਹੇ ਹੋ, ਇਸ ਉਮਰ ਮੈਂ ਨਚਾ ਰਹੇ ਹੋ, ਉਹ ਵੀ ਗਿੱਧਾ? ਮੈਂ ਨੀ ਪਾਉਂਗਾ, ਮੈਂ ਨੀ ਪਾਉਂਗਾ। ਆਮੀ ਬਾਬਾ ਨਾਨਕਾ, ਆਮੀ ਬਾਬਾ ਨਾਨਕਾ, ਇਹੋ ਜਿਹੀਆਂ ਖੁਸ਼ੀਆਂ ਲੈ ਆਮੀ ਬਾਬਾ ਨਾਨਕਾ। ਸਾਂਝ ਕਰਕੇ ਬਸ ਕਰੋ, ਓਮ
ਤੂੰ ਆ ਆ ਚੰਬਕ ਤੋਂ ਕਿਆ ਰੋਲਾ ਪਾ ਰੱਖਾ ਵਿਸ਼ੂ ਬਾਰੀ ਬਰਸੀ ਕੱਟਣ ਗਿਆ ਸੀ ਬਾਰੀ ਬਰਸੀ ਕੱਟਣ ਗਿਆ ਕੱਟ ਕੇ ਲਿਆਂਦਾ ਬਤਾਊ ਬਜਾ ਮੇਰੇ ਸਾਈਕਲ ਤੇ ਟੱਲੀਆਂ ਬਜਾਂਦਾ ਜਾਊ ਬਜਾ ਮੇਰੇ ਸਾਈਕਲ ਤੇ ਬਸ ਕਰੋ ਬਾਈ
ਇਧਰ ਭਲਵਾਨ ਜੀ ਦਾਰਾ ਸਿੰਘ ਆ ਗਏ ਸਭ ਤੋਂ ਪਹਿਲੇ ਸ਼੍ਰੀ ਵਾਰਮ ਅਪ ਕਰੋ ਤਾਂ ਕਿ ਪਤਾ ਚੱਲੇ ਮੈਂ ਭਲਵਾਨ ਹੂੰ ਬਾਰੀ ਬਰਸੀ ਖੱਟਣ ਗਿਆ ਸੀ ਬਾਰੀ ਬਰਸੀ ਖੱਟਣ ਗਿਆ ਕੱਟ ਕੇ ਲਿਆਂਦੀ ਸੀਟੀ ਬਾਰੀ ਬਰਸੀ ਖੱਟਣ ਗਿਆ ਸੀ ਬਾਰੀ ਬਰਸੀ ਖੱਟਣ ਗਿਆ ਕੱਟ ਕੇ ਲਿਆਂਦੀ ਸੀਟੀ ਸੱਸ ਮੇਰੀ ਡਾਂਸ ਕਰੇ ਥੋੜਾ ਬਜਾਵੇ ਸੀਟੀ ਸੱਸ ਮੇਰੀ ਡਾਂਸ ਕਰੇ ਥੋੜਾ ਬਜਾਵੇ
ਬਸ ਕਰੋ ਕਹਿੰਦੇ ਬਸ ਕਰੋ ਉਹ ਤੋਂ ਸੁਨੀਲ ਸ਼ੈਟੀ ਆ ਗਿਆ ਮੈਂ ਗਿੱਧਾ ਪਾਉ ਜਾ ਉਹ ਨਹੀਂ ਸਕਦਾ ਔਰ ਤੁਮ ਮੁਝਸੇ ਗਿੱਧਾ ਪਾਓ ਜਾਂ ਮੈਂ ਹੋ ਨਹੀਂ ਦੂੰਗਾ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਿਹੜਾ ਦੇ ਦੇਣੀ ਮੁਟਿਆਰੇ ਲੰਮੀ ਬਾਹ ਕਰਕੇ ਕਿਹੜਾ ਦੇ ਦੇਣੀ ਮੁਟਿਆਰੇ ਲੰਮੀ ਬਾਹ ਕਰਕੇ ਥੱਲੇ ਉਤਰ ਥੱਲੇ ਉਤਰ ਉਹ ਤਾਂ ਦਲੀਪ ਸਾਹਿਬ ਆ ਗਏ
ਅਰੇ ਭਾਈ ਗੋਲੀ ਮੈਂ ਚਲਾਓ ਹੁੰਦਾ ਇਸੇ ਸ਼ੌਕੀ ਨੇ ਗਿੱਧੇ ਪਾਣੇ ਕੇ ਮੁੰਡੀ ਲਾ ਭਾਈ ਜੇ ਮੁੰਡਿਆ ਤੂੰ ਮੇਰੀ ਤੋਰ ਵੇਖਣ ਜੇ ਮੁੰਡਿਆ ਤੂੰ ਮੇਰੀ ਤੋਰ ਵੇਖ ਗੜਵਾ ਲੈ ਦੇ ਚਾਂਦੀ ਦਾ ਭਾਈ ਲੱਕ ਹਿੱਲ ਮਜਾਜਨ ਜਾਂਦੀ ਦਾ ਬੇ ਲੱਕ ਹਿੱਲ ਮਜਾਜਨ ਜਾਂਦੀ ਦਾ ਭਾਈ ਜਾਂਦੀ ਦਾ ਅਰੇ ਭਾਈ ਨਾਨਾ ਤੂੰ ਵੀ ਸੁਣਾਓ ਕੁਛ ਨਾਨਾ ਪਾਟੇਕਰ
ਬੋਲੀ ਸੁਣੇਗੇ ਭਾਈ ਗਿੱਧਾ ਸੁਣੇਗੇ ਪਾਓ ਜਨਾਨੂ ਕਿਤਰਾ ਗਿੱਧਾ ਪਾਓ ਬੋਲੀ ਸੁਣੋ ਜੇ ਮੁੰਡਿਆ ਤੂੰ ਮੇਰੀ ਤੋਰ ਵੇਖਣੀ ਜੇ ਮੁੰਡਿਆ ਤੂੰ ਮੇਰੀ ਤੋਰ ਵੇਖਣੀ ਬੱਠਾ ਲੈ ਦੇ ਲੋਹੇ ਦਾ ਮੈਨੂੰ ਭਰ ਕੇ ਚਕਾ ਦੇ ਗੋਹੇ ਦਾ ਚਲੋ ਉਹ ਗਏ ਉਹ ਤਾਂ ਅਮਰੀਸ਼ ਪੁਰੀ
ਅਰੇ ਭਾਈ ਹਰੇ ਹਰੇ ਕਾਉ ਤੇ ਸੱਪ ਫੂਕਾ ਮਾਰਦਾ ਹਰੇ ਹਰੇ ਕਾਉ ਤੇ ਸੱਪ ਫੂਕਾ ਮਾਰਦਾ ਜੋ ਵੀ ਰੋਵੇ ਬਾਪੂ ਕੱਲਾ ਮਜਾ ਚਾਰ ਅਰੇ ਭਾਈ ਔਰ ਕੋਈ ਬੋਲੀ ਆਤੀ ਹੈ ਕਿਸੀ ਕੋ ਅਰੇ ਰਾਖੀ ਇੱਕ ਅੱਧੀ ਬੋਲੀ ਸੁਣਾ ਦੋ
ਰਾਖੀ ਜੀ ਕਰਨ ਅਰਜੁਨ ਨਿਕਲ ਕੇ ਆਇਆ
ਦਰਜਨ ਸਿੰਘ ਮੇਰੇ ਕਰਨ ਅਰਜੁਨ ਆਏਗੇ ਲੇਕਿਨ ਉਹ ਗਿੱਧਾ ਨਹੀਂ ਭੰਗੜਾ ਪਾਏਗੇ ਆਰ ਟੰਗਾ ਪਰ ਟੰਗਾ ਵਿੱਚ ਟਾਂਗਾ ਦੇਖੂ ਬੰਦੇ ਹੋ ਕੇ ਜਨਾਨੀ ਵਾਲਾ ਗਿੱਧਾ ਜੁਰ ਫਿੱਟੇ ਨੇ ਥੈਂਕ ਯੂ
ਤੁਸੀਂ ਗੱਲ ਤੁਰ ਫਿੱਟੇ ਤੇ ਮੁਕਾਈ ਹੈ ਪਰ ਅਸੀਂ ਜਸਵੰਤ ਜੀ ਐਪਰੀਸ਼ੀਏਟ ਜਿੰਨਾ ਤੁਹਾਨੂੰ ਕਰਾਂਗੇ ਉਨਾ ਘੱਟ ਹੈ ਕਿਉਂਕਿ ਬੜਾ ਅੱਛਾ ਵੀਰ ਸਾਹਿਬ ਥੋਟ ਔਰ ਬੜੀ ਕਮਾਲ ਦੀ ਪਰਫਾਰਮੈਂਸ ਇਨਵੋਲਵਮੈਂਟ ਜਿਹੜੀ ਸੀ ਬਹੁਤ ਵਧੀਆ ਸੀ
ਥੈਂਕ ਯੂ
ਬਹੁਤ ਅੱਛਾ ਪ੍ਰਿਪਰੇਸ਼ਨ ਸੀ ਔਰ ਤੁਹਾਡੀ ਭਾਸ਼ਾ ਵਿੱਚ ਗੁੱਡ ਗੁੱਡ ਵੈਰੀ ਗੁੱਡ
ਔਰ ਅੰਡਰਵਰਲਡ ਵਾਲਿਆਂ ਨੇ ਜਿਹੜਾ ਪੰਜਾਬੀ ਸੱਭਿਆਚਾਰ ਨੂੰ ਤੁਸੀਂ ਅੰਡਰਵਰਲਡ ਦੇ ਥਰੂ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ ਹੈ ਕਾਫੀ ਪ੍ਰਸ਼ੰਸਾਯੋਗ
ਔਸਮ ਜਸਵੰਤ ਸਿੰਘ ਪੂਰੀ ਬੰਬੇ ਫਿਲਮ ਇੰਡਸਟਰੀ ਨੂੰ ਆ ਕੇ ਗਿੱਧਾ ਭੰਗੜਾ ਪਵਾਇਆ ਜਸਵੰਤ ਸਿੰਘ ਨੇ ਦੋਸਤੋ ਜਸਵੰਤ ਦੀ ਇਹ ਪਰਫਾਰਮੈਂਸ ਵੇਖ ਕੇ ਤੇ ਮੈਂ ਹੀ ਕਹਾਂਗੀ ਕਿ ਅੱਜ ਕੋਈ ਵੀ ਇੱਕ ਦੂਜੇ ਤੋਂ ਰੱਤੀ ਭਰ ਵੀ ਘੱਟ ਰਹਿਣਾ ਨਹੀਂ ਚਾਹੇਗਾ ਕਿਉਂਕਿ ਅੱਜ ਦਾ ਮੁਕਾਬਲਾ ਹੈ ਹੀ ਐਸਾ ਤੇ ਜਿਸ ਜੰਗ ਦਾ ਐਲਾਨ ਇਸ ਵੇਲੇ ਜਸਵੰਤ ਨੇ ਕੀਤਾ ਉਸ ਦਾ ਆਪਣਾ ਜ਼ਬਰਦਸਤ ਜਵਾਬ ਦੇਣ ਲਈ ਪੁਖਤਾ ਇਰਾਦੇ ਨਾਲ ਆ ਰਹੇ ਨੇ ਸਾਡੇ ਅਗਲੇ ਪਾਰਟਿਸਿਪੈਂਟ ਸਾਡੇ ਅਗਲੇ ਫਾਈਨਲਿਸਟ ਸੋ ਪਲੀਜ਼ ਵੈਲਕਮ ਰਾਜੀਵ ਠਾਕੁਰ
ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੈ ਸਾਹਿਬਾਨ ਮੈਂ ਰਾਜੀਵ ਠਾਕੁਰ ਅੰਮ੍ਰਿਤਸਰ ਤੋਂ ਛੋਟਾ ਜਿਹਾ ਹਾਸਿਆਂ ਦਾ ਪਟਾਰਾ ਲੈ ਕੇ ਫਿਰ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਜੈ ਸਾਹਿਬਾਨ ਤੇ ਦੋਸਤੋ ਤੁਹਾਨੂੰ ਯਾਦ ਹੋਏਗਾ ਕਿ ਪਿਛਲੀ ਵਾਰ ਮੈਂ ਗੱਲ ਕੀਤੀ ਸੀ ਸਰੀਰ ਦੇ ਕੀਟਾਣੂਆਂ ਦੀ ਕਿ ਉਹ ਆਪਸ ਵਿੱਚ ਕੀ ਗੱਲਾਂ ਕਰਦੇ ਨੇ ਜਦੋਂ ਉਹ ਤਕਲੀਫ 'ਚ ਹੁੰਦੇ ਨੇ ਅੱਜ ਗੱਲ ਕਰਦੇ ਹਾਂ ਬਿਮਾਰੀਆਂ ਦੀ ਕਿ ਉਹ ਸਾਡੇ ਤੋਂ ਕਿੰਨੀਆਂ ਦੁਖੀ ਨੇ ਤੇ ਅਸੀਂ ਉਹਨਾਂ ਤੋਂ ਕਿੰਨੇ ਦੁਖੀ ਹਾਂ ਪਿੱਛੇ ਜੀ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਹੁਣ ਹੜਤਾਲ ਕੀਤੀ ਹੈ ਸਾਰੀਆਂ ਬਿਮਾਰੀਆਂ ਭੁਤਰ ਗਈਆਂ ਕਿਸੇ ਦੇ ਹੱਥ ਹੀ ਨਹੀਂ ਆਉਣ ਡਈਆਂ ਕੋਈ ਟਾਈਮ ਹੁੰਦਾ ਸੀ ਕਿ ਬੰਦਾ ਜਦੋਂ ਬਿਮਾਰ ਹੁੰਦਾ ਸੀ ਹਸਪਤਾਲ ਦੇ ਅੰਦਰ ਜਾਂਦਾ ਸੀ ਬਿਮਾਰੀ ਬਾਹਰ ਨੂੰ ਭੱਜਦੀ ਸੀ ਤੇ ਹੁਣ ਹਸਪਤਾਲ ਨੂੰ ਬਿਮਾਰੀਆਂ ਘੇਰ ਕੇ ਬੈਠੀਆਂ ਹੋਈਆਂ ਕੋਈ ਬੰਦਾ ਆਵੇ ਤਾਂ ਸਹੀ ਜਾਣ ਤਾਂ ਨਹੀਂ ਦਿੰਦੇ ਉੱਥੇ ਬਿਮਾਰੀਆਂ ਦਾ ਮੇਲਾ ਲੱਗਾ ਹੋਇਆ ਆ ਹੁਣ ਸੈਰ ਤੱਕ ਬਿਮਾਰੀ ਵਾਜਾਂ ਮਾਰਨ ਡਈ ਹੈ
ਮਜ਼ੇ 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 ਮਜ਼ੇ
ਮੈਂ ਕਿਹਾ ਕੀ ਗੱਲ ਟੈਨਸ਼ਨ ਭੈਣ ਜੀ ਤੁਸੀਂ ਕਹਿੰਦੇ ਮਜ਼ੇ 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 ਕਰੀ ਜਾਣ ਡਏ ਹੋ ਕਹਿੰਦੇ ਕੀ ਦੱਸਾਂ ਹੁਣ ਤੇ ਬਸ ਬੰਦੇ ਦੇ ਖੂਨ ਚ ਰਹੀਦਾ ਆ ਤੇ ਤਾਜ਼ਾ ਮਗਜ਼ ਖਾਈਦਾ ਆ ਬਸ ਥੋੜੀ ਜਿਹੀ ਟੈਨਸ਼ਨ ਆ ਗਰਮੀ ਬੜੀ ਲੱਗਦੀ ਹੈ ਮੈਂ ਕਿਹਾ ਉਹ ਕਿਉਂ ਕਹਿੰਦੇ ਟੌਪ ਫਲੋਰ ਤੇ ਜੋ ਰਹਿੰਦੀ ਆ ਕਹਿੰਦੀ ਉਹ ਤੇ ਬੇੜਾ ਗਰਕ ਜੇ ਸਲਮਾਨ ਖਾਨ ਦਾ ਪਿੱਛੇ ਜੀ ਉਹਨੂੰ ਟੈਨਸ਼ਨ ਆਈ ਹੈ ਅਸੀਂ ਉਹਦੇ ਸਿਰ ਤੇ ਪਲਾਟ ਲੈ ਆ ਉਹਨੇ ਗੰਜ ਕਰਾ ਲਈ ਤੇ ਜੇਲ੍ਹ ਚਲਾ ਗਿਆ ਸਾਨੂੰ ਗਰਮੀ ਚ ਭੁੰਨ ਭੁੰਨ ਕੇ ਮਾਰਿਆ ਨੇ ਕਹਿੰਦਾ ਇਹ ਤੇ ਭਲਾ ਹੋਵੇ ਸਾਡੇ ਹਿਮੇਸ਼ ਰਿਸ਼ਮਈਆ ਜੀ ਦਾ ਤੇ ਘੁੱਗੀ ਸਾਹਿਬ ਦਾ ਜਿਹੜੇ ਸਿਰ ਤੇ ਟੋਪੀ ਤੇ ਪੱਗ ਪਾਉਂਦੇ ਨੇ ਤੇ ਸਾਡੇ ਬੱਚਿਆਂ ਨੂੰ ਛੱਤਰੀ ਦੇ ਕੇ
ਉਹਨਾਂ ਨੂੰ ਬਚਾਉਂਦੇ ਨੇ ਤੇ ਸਾਨੂੰ ਠੰਡ ਬਚਾਉਂਦੇ ਨੇ। ਇਸੇ ਤਰ੍ਹਾਂ ਹੀ ਹੁਣ ਟੈਨਸ਼ਨ ਦੇ ਨਾਲ ਬਿਲਕੁਲ ਸਿਰ ਪਿੜ ਬੈਠੀ ਹੋਈ ਹੈ, ਹੁਣ ਸਿੱਧਾ ਸਿਰ ਬਾਹਰ ਕੱਢਿਆ। ਕੀ ਦੱਸਾਂ ਭਾਅ ਜੀ, ਮੈਂ ਤਾਂ ਨਾ ਜਨਾਨੀਆਂ ਤੋਂ ਬੜੀ ਦੁਖੀ ਹਾਂ, ਹੱਦ ਹੋ ਗਈ ਹੈ ਨਾ ਜਨਾਨੀਆਂ ਵਾਲੀ। ਇਹ ਜਨਾਨੀਆਂ ਤੇ ਮੇਰੇ ਤੇ ਸਿਰ ਪਿੜ ਲਾਤੀ ਹੈ।
ਦੱਸੋ
ਰੱਬ ਨੇ ਜਨਾਨੀ ਕੈਸੀ ਆਈਟਮ ਬਣਾਈ ਹੈ ਕਿ ਉਹਨੇ ਸਿਰ ਪਿੜ ਦੇ ਸਿਰ ਤੇ ਸਿਰ ਪਿੜ ਲਾਈ ਹੈ। ਕਹਿੰਦੀ ਸ਼ਾਮ ਹੁੰਦੀ ਨੀ ਹੈ, ਘਰ ਵਾਲੇ ਦੇ ਆਉਣ ਦਾ ਟਾਈਮ ਹੁੰਦਾ ਹੈ, ਸਿਰ ਤੇ ਚੁੰਨੀ ਬਣ ਕੇ ਬਹਿ ਜਾਂਦੀਆਂ ਨੇ ਜਿਵੇਂ ਇਹ ਮਾਤਾ ਤੇ ਚਲੀਆਂ ਹੁੰਦੀਆਂ ਆ। ਜਾਂਦੇ ਕੀ ਕਹਿੰਦੀਆਂ, ਹਾਏ ਹਾਏ ਸਿਰ ਪੀੜ, ਹਾਏ ਸਿਰ ਪੀੜ। ਮੈਂ ਦੱਸਾਂ ਭਾਜੀ, ਸੱਚੀ ਕਹਿਣ ਡਈ ਆ, ਕੋਈ ਸਿਰ ਪੀੜੀ ਹੋਣ ਦੀ ਹੁੰਦੀ, ਸਾਡੀ ਪਾਇਰੇਸੀ ਕਰਦੀਆਂ ਜੇ, ਸਾਡਾ ਨਾਂ ਬਦਨਾਮ ਕਰਦੀਆਂ ਨੇ, ਤੂੰ ਤਾਂ ਰੋਇਲਟੀ ਵੀ ਕੋਈ ਨੀ ਦਿੰਦੀਆਂ। ਅਸੀਂ ਵੀ ਪੂਰਾ ਫਾਇਦਾ ਚੁੱਕੀਦਾ ਆ, ਜਦੋਂ ਘਰ ਵਾਲਾ ਆਉਂਦਾ ਆ ਉਹਦੇ ਸਿਰ ਤੋਂ ਛਾਲ ਮਾਰਦੀ ਸਿੱਧੀ ਘਰ ਵਾਲੇ ਦੇ ਸਿਰ ਤੇ, ਮੁੜ ਕੇ ਸਾਰੀ ਰਾਤ ਉਹਦਾ ਸਿਰ ਖਾਈਦਾ ਆ। ਉਹ ਵੀ ਬੇਚਾਰਾ ਸਵੇਰੇ ਉੱਠ ਕੇ ਕਹਿਣ ਡਿਆ ਹੁੰਦਾ, ਹਾਏ ਸਿਰ ਪੀੜ, ਹਾਏ ਸਿਰ ਪੀੜ। ਇੰਨੀ ਦੇਰ ਨੂੰ ਉਧਰੋਂ ਪੋਲੀਓ ਭਜਾਣ ਡਿਆ, ਮੈਨੂੰ ਬਚਾ ਲਓ, ਮੈਨੂੰ ਬਚਾ ਲਓ, ਮੈਨੂੰ ਬਚਾ ਲਓ। ਮੈਂ ਕੀ ਗੱਲ ਆ, ਡਾਕਟਰ ਮਗਰ ਪੈ ਗਏ ਨੇ? ਕਹਿੰਦਾ ਨਹੀਂ, ਅਮਿਤਾਭ ਬੱਚਨ ਮਗਰ ਪੈ ਗਿਆ ਆ। ਲੋਕੀ ਕਹਿੰਦੇ ਬੀਜੀ ਬੜਾ ਹੈ, ਮੈਂ ਕਹਿੰਦਾ ਇੱਕ ਨੰਬਰ ਦਾ ਵਿਹਲਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਖੇੜੇ ਪਿਆ ਰਹਿੰਦਾ ਆ। ਪੋਲੀਓ ਦੀਆਂ ਬੂੰਦਾਂ ਪਿਲਾਓ, ਪੋਲੀਓ ਦੀਆਂ ਬੂੰਦਾਂ ਪਿਲਾਓ। ਹੱਦ ਹੋ ਗਈ ਹੈ, ਇਹ ਇੱਕ ਬੂੰਦ ਹੈ ਨਾ ਜਿਹੜੀ ਪਰਮਾਣੂ ਬੰਬ ਵਾਂਗੂ ਡਿੱਗਦੀ ਸਾਡੇ ਤੇ, ਸਾਡੇ ਤੇ ਟੱਬਰ ਫਨਾ ਹੋ ਜਾਂਦੇ ਨੇ। ਬਸ ਭਾਜੀ, ਇੱਕ ਦੋ ਸਾਲ ਦੀ ਗੱਲ ਆ, ਉਸ ਤੋਂ ਬਾਅਦ ਤੇ ਨਾ ਡਾਇਨਾਸੌਰ ਵਾਂਗੂ ਸਾਡੀ ਨਸਲ ਹੀ ਮੁੱਕ ਜਾਣੀ। ਫਿਰ ਜਾਂ ਤੇ ਅਸੀਂ ਸਿਲੇਬਸ ਨਜ਼ਰ ਆਇਆ ਕਰਨਾ ਜਾਂ ਹਾਲੀਵੁੱਡ ਦੀਆਂ ਫਿਲਮਾਂ ਚ। ਇੱਧਰੋਂ ਜੋੜਾਂ ਦਾ ਦਰਦ, 5-7 ਬਿਮਾਰੀਆਂ ਦੀ ਸਿਕਿਉਰਿਟੀ ਲੈ ਕੇ ਆਣ ਡਿਆ। ਮੈਂ ਕਿਹਾ ਦਰਦ ਸਾਹਿਬ ਕੀ ਗੱਲ ਆ, ਬੜੀ ਸਿਕਿਉਰਿਟੀ ਰੱਖੀ ਹੈ। ਕਹਿੰਦਾ ਕੀ ਦੱਸੀਏ ਯਾਰ, ਪਿੱਛੇ ਜੀ ਵਾਜਪਾਈ ਸਾਹਿਬ ਦੇ ਗੋਡਿਆਂ ਚ ਲੱਗੇ ਸੀ, ਉਦੋਂ ਜੈੱਟ ਸਿਕਿਉਰਿਟੀ ਮਿਲੀ ਸੀ, ਥੋੜੇ ਦਿਨਾਂ ਬਾਅਦ ਉਹਨੇ ਕੱਢ ਕੇ ਬਾਹਰ ਮਾਰਿਆ ਸਿਕਿਉਰਿਟੀ ਸਮੇਤ ਹੀ। ਮੈਂ ਕਿਹਾ ਹੁਣ ਕਿਉਂ ਰੱਖੀ ਜੀ ਸਿਕਿਉਰਿਟੀ? ਕਹਿੰਦੇ ਸਟੇਟਸ ਤਾਂ ਮੇਨਟੇਨ ਰੱਖਣਾ ਪੈਂਦਾ ਆ। ਕਹਿੰਦਾ ਇੱਕ ਦਿਨ ਮੈਂ ਬਾਬਾ ਰਾਮਦੇਵ ਤੋਂ ਬੜਾ ਦੁਖੀ ਆ, ਸਵੇਰੇ ਸਵੇਰੇ ਸਾਡਾ ਆਰਾਮ ਕਰਨ ਦਾ ਟਾਈਮ ਹੁੰਦਾ ਆ ਤੇ ਬਾਬਾ ਰਾਮਦੇਵ ਐਸੇ ਐਸੇ ਆਸਣ ਕਰਾਉਂਦਾ ਆ, ਐਸੇ ਐਸੇ ਆਸਣ ਕਰਾਉਂਦਾ ਆ, ਸਾਡੇ ਆਸਣ ਢਿੱਲੇ ਕਰਕੇ ਰੱਖ ਦਿੰਦਾ ਆ। ਇੱਧਰ ਵੇਖੋ ਆ, ਸਿਰ ਪੀੜ ਦੀ ਆਪਣੀ ਡਿਸਕ ਹਿੱਲ ਜਾਂਦੀ ਹੈ, ਆ ਢਿੱਡ ਪੀੜ ਪਤਾ ਨੀ ਕਿਹੜੀ ਕਪਾਲ ਭਾਰਤੀ ਕਰਾਉਂਦਾ ਆ, ਖਿੱਚ ਖਿੱਚ ਕੇ ਅੰਦਰ ਵਿਚਾਰੀ ਢਿੱਡ ਪੀੜ ਕੰਧਾਂ ਤੇ ਟੱਕਰਾ ਮਾਰ ਮਾਰ ਕੇ ਮਰ ਜਾਂਦੀ ਹੈ। ਮੈਨੂੰ ਤਾਂ ਲੱਗਦਾ ਹੁਣ ਬਿਨਾਂ ਦਵਾਈਆਂ ਤੋਂ ਮਰ ਜਾਣਾ ਹੈ। ਇੱਧਰੋਂ ਇੱਕ ਬੜੀ ਖੂਬਸੂਰਤ ਬਿਮਾਰੀ ਨਿੱਕੇ ਨਿੱਕੇ ਕੱਪੜੇ ਪਾ ਕੇ ਮਲਿਕਾ ਸ਼ਰਾਵਤ ਵਾਲੇ ਹੌਟ ਹੌਟ ਡਾਂਸ ਕਰਦੀ ਆਉਣ ਡਈ ਹੈ। ਆਉਂਦੇ ਕੀ ਕਰਦੀ ਹੈ, ਜਾਨ ਲੇਵਾ ਜਾਨ ਲੇਵਾ, ਹਾਏ ਮੇਰੀ ਹਰ ਅਦਾ ਹੈ ਜਾਨ ਲੇਵਾ, ਮੇਰੀ ਹਰ ਅਦਾ ਹੈ ਜਾਨ ਲੇਵਾ। ਮੈਂ ਕਿਹਾ ਇੱਕ ਮਿੰਟ ਏਡਸ ਭੈਣ ਜੀ, ਇੱਕ ਮਿੰਟ, ਮੇਰੇ ਨਾਲ ਵੈਸੇ ਤੁਸੀਂ ਭੈਣ ਭੂਣ ਵਾਲਾ ਰਿਸ਼ਤਾ ਵੀ ਨਾ ਰੱਖੋ, ਦੂਰ ਹੀ ਰਹੋ, ਇਹ ਤੁਸੀਂ ਖੁਸ਼ ਕਿਸ ਖੁਸ਼ੀ ਚ। ਕਹਿੰਦੀ ਹਾਏ ਕੀ ਦੱਸਾਂ, ਸੱਚ ਨਾ ਮੇਰਾ ਰਿਜ਼ਲਟ ਨਿਕਲਿਆ ਹੈ, ਸਾਰੀਆਂ ਬਿਮਾਰੀਆਂ ਵਿੱਚ ਮੇਰੀ ਫਸਟ ਪੋਜੀਸ਼ਨ ਆਈ ਹੈ। ਮੇਰੇ ਮੋਮ ਡੈਡ ਅਫਰੀਕਾ ਚ ਬੈਠੇ ਕਿੰਨੇ ਖੁਸ਼ ਹੋਣਗੇ, ਤੁਹਾਨੂੰ ਤਾਂ ਪਤਾ ਹੀ ਹੈ ਨਾ ਕਿ ਮੈਂ ਅਫਰੀਕਾ ਚੋਂ ਆਈ ਹਾਂ, ਬਸ ਪੋਲੀਟੀਕਲ ਸ਼ਰਨ ਲੈ ਕੇ ਭਾਰਤ ਚ ਆਈ ਸੀਗੀ। ਹਾਏ ਭਲਾ ਹੋਵੇ ਨਾ ਟਰੱਕ ਡਰਾਈਵਰਾਂ ਦਾ ਜਿਨ੍ਹਾਂ ਨੇ ਮੈਨੂੰ ਗੱਲ ਨਾਲ ਲਾਇਆ ਤੇ ਘਰ ਘਰ ਪਹੁੰਚਾਇਆ। ਹਾਏ ਸਾਰੇ ਯੂਥ ਦੀ ਮੈਂ ਤਾਂ ਨਾ ਫੇਵਰੇਟ ਬਿਮਾਰੀ ਹਾਂ, ਜਦੋਂ ਇੱਕ ਵਾਰ ਕਿਸੇ ਨੂੰ ਲੱਗ ਜਾਵਾਂ ਨਾ ਉਹ ਤੇ ਮੇਰਾ ਮੁਰੀਦ ਹੀ ਹੋ ਕੇ ਰਹਿ ਜਾਂਦਾ ਆ, ਮੈਂ ਅੰਦਰ ਹੱਸਦੀ ਰਹਿੰਦੀ ਹਾਂ ਤੇ ਉਹ ਇਹੋ ਹੀ ਗਾਉਂਦਾ ਰਹਿੰਦਾ ਆ। ਹਾਏ ਸਾਡੀ ਜਾਨ ਤੇ ਬਣੀਏ ਤੇਰਾ ਖਾਤਾ ਹੋ ਗਿਆ, ਸਾਡੀ ਜਾਨ ਤੇ ਬਣੀਏ। ਥੈਂਕ ਯੂ ਸੋ ਮਚ।
ਕਿਆ ਬਾਤ ਹੈ ਰਾਜੀਵ ਜੀ, ਜਿੰਨੀਆਂ ਬਿਮਾਰੀਆਂ ਤੁਸੀਂ ਗਿਣਾਤੀਆਂ ਤੇ ਬੰਦਾ ਤਾਂ ਡਰ ਹੀ ਜਾਂਦਾ। ਮੈਂ ਕਹਿੰਦਾ ਬਿਮਾਰੀ ਪੈ ਜਾਏ ਇਹਨਾਂ ਬਿਮਾਰੀਆਂ ਨੂੰ ਕਿੱਦਾਂ ਬੰਦੇ ਨੂੰ ਚੰਬੜੀਆਂ, ਪਰ ਇੱਕ ਬਿਮਾਰੀ ਤੁਸੀਂ ਅੱਜ ਡਿਲੀਟ ਕੀਤੀ ਹੈ, ਸਟ੍ਰੈਸ ਵਾਲੀ। ਸੋ ਜਿੰਨੀ ਦੇਰ ਲੋਕੀ ਤੁਹਾਡਾ ਇਹ ਸ਼ੋਅ ਦੇਖਦੇ ਆ, ਤੁਹਾਡੀ ਪਰਫਾਰਮੈਂਸ ਦੇਖਦੇ ਆ, ਐਟਲੀਸਟ ਉਨੀ ਦੇਰ ਲਈ ਤਾਂ ਜ਼ਰੂਰ ਜਿਹੜੀ ਸਟ੍ਰੈਸ ਵਾਲੀ ਬਿਮਾਰੀ ਆ ਉਹ ਦੂਰ ਹੁੰਦੀ ਆ, ਔਰ ਤੁਸੀਂ ਰੀਅਲੀ ਬਹੁਤ ਗ੍ਰੇਟ ਐਫਰਟ ਕਰ ਰਹੇ ਹੋ ਸਾਰੇ ਮੁੰਡੇ ਰਲ ਕੇ।
ਔਰ ਮੈਂ ਕਹਿਣਾ ਚਾਹੁੰਗਾ ਕਿ ਮੈਨੂੰ ਲੱਗਦਾ ਹਸਪੀਟਲ ਚ ਬਹਿ ਕੇ ਲਿਖੀ ਹੋਣੀ ਆਈਟਮ ਇਹ, ਕਿਉਂਕਿ ਇੰਨੀਆਂ ਬਿਮਾਰੀਆਂ ਤਾਂ ਆਮ ਬੰਦੇ ਨੂੰ ਵੈਸੇ ਯਾਦ ਵੀ ਨਹੀਂ ਹੁੰਦੀਆਂ ਯਾਰ। ਬਹੁਤ ਅੱਛੇ, ਕਾਫੀ ਅੱਛਾ ਕਨਸੈਪਟ ਕੱਢ ਕੇ ਉਹਦੇ ਚ ਕੋਨਫੀਡੈਂਸ ਨਾਲ ਤੁਸੀਂ ਪਰਫਾਰਮ ਕੀਤਾ। ਗੁੱਡ ਲੱਕ।
ਤੁਸੀਂ ਬਿਮਾਰੀ ਨੂੰ ਇੰਨਾ ਗਲੈਮਰਾਈਜ਼ ਕੀਤਾ ਕਿ ਮੇਰਾ ਦਿਲ ਕਰ ਰਿਹਾ ਮੈਂ ਵੀ ਬਿਮਾਰੀ ਬਣ ਜਾਵਾਂ ਤੇ ਕਿਸੇ ਚੰਗੀ ਦੀ ਜਨਾਨੀ ਨੂੰ ਚੁੰਮਣ ਜਾਵਾਂ।
ਹਾਏ 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 ਹਾਏ। ਦੇਖਿਆ ਜੀ ਬੇਦੀ ਸਾਹਿਬ ਕੈਸੇ,
ਪੁਰਾਣੀ ਬਿਮਾਰੀ ਹੈ ਨਾ ਇਹ, ਪੁਰਾਣੀ ਬਿਮਾਰੀ ਹੈ, ਜਾਂਦੀ ਨੀ, ਜੜਾਂ ਜਾਣਾ ਨਹੀਂ ਜਾਂਦੀਆਂ।
ਪਰ ਇਹ ਜਿਹੜੀ ਬਿਮਾਰੀ ਤੁਹਾਨੂੰ ਚੰਬੜੀ ਉਹ ਪਿੱਛਾ ਛੱਡੇਗੀ ਤੇ ਤੁਸੀਂ ਚੰਬੜੋਗੇ ਨਾ ਕਿਸੇ ਨੂੰ ਬਣ ਕੇ।
ਗੁੱਡ ਐਫਰਟ ਰਾਜੀਵ, ਵੈਰੀ ਗੁੱਡ ਐਫਰਟ,
ਵੈਰੀ ਗੁੱਡ,
ਥੈਂਕ ਯੂ ਸਰ।
ਸਾਡੇ ਪਹਿਲੇ ਦੋ ਫਾਈਨਲਿਸਟ ਦੀ ਪਰਫਾਰਮੈਂਸ ਤੁਸੀਂ ਵੇਖ ਚੁੱਕੇ ਹੋ ਤੇ ਬ੍ਰੇਕ ਦੌਰਾਨ ਬੇਕਰਾਰੀ ਨੇ ਸਾਡੇ ਬਾਕੀ ਦੇ ਦੋ ਫਾਈਨਲਿਸਟ ਦੇ ਜੋਸ਼ ਨੂੰ ਵੀ ਤੂਫਾਨ ਵਰਗਾ ਵੇਗ ਦੇ ਦਿੱਤਾ ਤੇ ਇਸ ਤੂਫਾਨ ਨੂੰ ਰੋਕਣਾ ਠੀਕ ਨਹੀਂ ਹੋਏਗਾ। ਆਓ ਫਿਰ ਇਹਨਾਂ ਦੀ ਪਰਫਾਰਮੈਂਸ ਦਾ ਮਜ਼ਾ ਲੈਂਦੇ ਹਾਂ। ਸੋ ਲੈਟਸ ਵੈਲਕਮ ਦ ਨੈਕਸਟ ਗ੍ਰੈਂਡ ਫਾਈਨਲਿਸਟ ਪੁਸ਼ਪਿੰਦਰ ਜ਼ੀਰਾ।
ਸੁਪਨੇ ਚ ਮੈਂ ਸੁੱਤਾ ਪਿਆ, ਹੁਣ ਸੁਪਨੇ ਚ ਸੁੱਤੇ ਪਏ ਨੂੰ ਮੈਨੂੰ ਕੀ ਸੁਪਨਾ ਆਇਆ ਕਿ ਇੱਕ ਕਮਰੇ ਚ ਮੈਂ ਸੁੱਤਾ ਪਿਆ।
सामने कपड़े टंगे किली ते हवा चल रही है कपड़े हवा च हिल रहे हैं मैनू लगा कपड़े आपस कुछ गल्ला कर रहे हैं मैं ध्यान ना सुना कपड़े सच्ची आपस गल्ला कर रहे थे हुण शर्ट पजामे नाल गल्ला कर रही है पजामे भाजी साडी भी वैसे की जिंदगी है मेरा मालक मैनू महीना महीना लाउंदा ही नहीं ओनू तां मेरे तो बो आउंदी नहीं मैनू ओहदे तो बो आउण लग जांदी है पजामा कहिंदा हां वैसे गल तां ठीक है अपनी की जिंदगी है वैसे अपनी सच्ची जिंदगी है नहीं इंसानां ने अपनी मत मार के रखी है ਹੁਣ ਨਾਲਾ ਵਿਚਾਰਾ ਥੱਲੇ ਲਮਕਿਆਂ ਦਾ ਉਹਨੂੰ ਕੁਛ ਨਹੀਂ ਸੁਣਦਾ ਪਿਆ ਕੀ ਗੱਲਾਂ ਕਰਦੇ ਆ ਉਹਨੂੰ ਵੀ ਕਿਉਸਤੀ ਮੈਂ ਵੀ ਗੱਲਾਂ ਸੁਣਾ ਹਵਾ ਚੱਲੀ ਉਹਦੀ ਕਿਸਮਤ ਕਿਤੇ ਆਈ ਤਾਂ ਨੂੰ ਮੈਨੂੰ ਵੀ ਦੱਸੋ ਮੈਨੂੰ ਵੀ ਦੱਸੋ ਪਜਾਮਾ ਕਹਿੰਦਾ ਜਾ ਮਾਮਾ ਪਾਸੇ ਮਰ ਤੈਨੂੰ ਦੱਸ ਚੱਲ ਚੱਲ ਔਕਾਤ ਵੇਖ ਆਪਦੀ ਗੱਲਾਂ ਸਾਡੇ ਨਾਲ ਕਰ ਰਿਹਾ ਆਪਦੀ ਔਕਾਤ ਵੇਖ ਕੇ ਗੱਲ ਕਰ ਪਜਾਮੇ ਭਾਜੀ ਏਦਾਂ ਦੀ ਵੀ ਕੋਈ ਗੱਲ ਨੀ ਸਾਡੀ ਔਕਾਤ ਵੀ ਕਿਤੇ ਘੱਟ ਨੀ ਹੈਗੀ ਅਸੀਂ ਨਾ ਨਹਾਈਏ ਤੁਸੀਂ ਵੀ ਰਾਹ ਚ ਕਿਤੇ ਖੁੱਲ ਖੁੱਲ ਜਾਓ ਤੁਹਾਡੀ ਜਿੱਦਾਂ ਕੀ ਬਣੇ ਸਾਡੀ ਕਿਤੇ ਖੰਡ ਪਿਚਕ ਜਿਹੜਾ ਤੁਹਾਡਾ ਮੂੰਹ ਐਂ ਹੋ ਜਾਂਦਾ ਗੱਲਾਂ ਕਰਦੇ ਤੁਸੀਂ ਨਾਲੇ ਤੁਸੀਂ ਤਾਂ ਬੋਲਣ ਜੋਗੇ ਓਦਾਂ ਹੀ ਹੈ ਨੀ ਕਿ ਤੁਹਾਡੇ ਤਾਂ ਇਨਸਾਨਾਂ ਨੇ ਕਹਾਵਤਾਂ ਵੀ ਬਣਾਈਆਂ ਵੀ ਬੰਦਾ ਹੈ ਕਿ ਪਜਾਮਾ ਗੱਲਾਂ ਕਰਦੇ ਤੁਸੀਂ ਸਾਡੇ ਨਾਲ ਤੁਸੀਂ ਗੱਲਾਂ ਕਰਨ ਜੋਗੇ ਹੈ ਹੀ ਨੀ ਅੰਡਰਵੀਅਰ ਵਿਚਾਰਾ ਥੱਲੇ ਡਿੱਗਾ ਪਿਆ ਉਹ ਕਹਿੰਦਾ ਸਾਡੇ ਵੀ ਸੁਣ ਲਓ ਕੋਈ ਗਰੀਬਾਂ ਦੀ ਸਾਨੂੰ ਕੋਈ ਪੁੱਛਦਾ ਨੀ ਤੁਹਾਨੂੰ ਕਿੱਲੀ ਤੇ ਟੰਗਿਆ ਸਾਨੂੰ ਤੁਹਾਡੇ ਚਰਨਾਂ 'ਚ ਖੇਡਿਆ ਇੱਥੇ ਸਾਨੂੰ ਮਹੀਨਾ ਮਹੀਨਾ ਪਾਉਂਦੇ ਉਦੋਂ ਬਾਅਦ ਪੋਚੇ ਤੇ ਰੱਖ ਲੈਂਦੇ ਆ ਅਸੀਂ ਜਿੱਡੇ ਮਰਜ਼ੀ ਮਹਿੰਗੇ ਹੋਈਏ ਸਾਨੂੰ ਪੈਂਟ ਦੇ ਥੱਲੇ ਹੀ ਪਾਉਂਦੇ ਆ ਅਸੀਂ ਕਿਹੜਾ ਕਿਸੇ ਨੂੰ ਦਿਖਣਾ ਹੁੰਦਾ ਹੁਣ ਰੁਮਾਲ ਵਿਚਾਰਾ ਬੋਲਣ ਲੱਗਾ ਰੁਮਾਲ ਵਿਚਾਰਾ ਬੋਲਣ ਲੱਗਾ ਸ਼ਰਟ ਕਹਿੰਦੀ ਦੇਖੋ ਰੁਮਾਲ ਭਾਜੀ ਚੁੱਪ ਕਰਕੇ ਬਹਿ ਜਾਓ ਜਿੱਥੇ ਹੈਗੇ ਜੀ ਆਪਣਾ ਸਾਈਜ਼ ਦੇਖੋ ਤੇ ਸਾਡਾ ਸਾਈਜ਼ ਦੇਖੋ ਜਦੋਂ ਦੋ ਵੱਡੇ ਗੱਲਾਂ ਕਰਦੇ ਹੋ ਨਾ ਛੋਟਿਆਂ ਨੂੰ ਬਿਲਕੁਲ ਨਹੀਂ ਬੋਲਣਾ ਚਾਹੀਦਾ ਤੁਹਾਡੀ ਕੀ ਜ਼ਿੰਦਗੀ ਕੀ ਤੁਸੀਂ ਐਵੇਂ ਇਨਸਾਨ ਤੁਹਾਨੂੰ ਐਂ ਜੇ ਕਰਕੇ ਜੀਬਾਂ 'ਚ ਪਾ ਲੈਂਦੇ ਆ ਕੀ ਤੁਸੀਂ ਨਾ ਬਸ ਐਂ ਕਰਦੇ ਰਹਿੰਦੇ ਰੁਮਾਲ ਕਹਿੰਦਾ ਠੀਕ ਹੈ ਅਸੀਂ ਛੋਟੇ ਹੈਗੇ ਹਾਂ ਪਰ ਐਡੀ ਵੀ ਕੋਈ ਗੱਲ ਨਹੀਂ ਅਸੀਂ ਨਾ ਇਹ ਤੁਹਾਡੀ ਵੀ ਕੋਈ ਜਿਤਨੀ ਤੁਹਾਡੇ ਨਾਲ ਹੀ ਮੁੜ ਕੇ ਐਂ ਕਰਦੇ ਹੁੰਦੇ ਆ ਉਦੋਂ ਚੰਗੇ ਰਹਿੰਦੇ ਤੁਸੀਂ ਬਾਕੀ ਠੀਕ ਹੈ ਪੰਜਾਬ 'ਚ ਜਿੱਦ ਘੱਟ ਆ ਬੰਬੇ ਕੰਨੀ ਜਾਈਏ ਨਾ ਉੱਥੇ ਬਾਲੀਵੁੱਡ ਦੀਆਂ ਹੀਰੋਇਨਾਂ ਸਾਰੀਆਂ ਸਾਡੇ ਹੀ ਕੱਪੜੇ ਬਣਾ ਬਣਾ ਪਾਉਂਦੀਆਂ ਉੱਥੇ ਪੂਰੀ ਇੱਜ਼ਤ ਹੈਗੀ ਆ ਸਾਡੀ ਉਹ ਸਲਾਮ ਉਹਨਾਂ ਨੂੰ ਤਾਂ ਸਲੂਟ ਕਰਨ ਨੂੰ ਜੀ ਕਰਦਾ ਸਾਡਾ ਹੁਣ ਤਾਈ ਵਿਚਾਰੀ ਤਾਈ ਕਹਿੰਦੀ ਮੈਂ ਇੰਨੀ ਲੰਮੀ ਇੰਨੀ ਸੋਹਣੀ ਹੁੰਦੀ ਹੈ ਗੰਢ ਮਾਰ ਕੇ ਨਾ ਸਾਡਾ ਮੂੰਹ ਐਂ ਬਣਾ ਛੱਡਦੇ ਆ ਉਦੋਂ ਬਾਅਦ ਲਾਉਣ ਲੱਗੇ ਵੀ ਨਹੀਂ ਵੇਖਦੇ ਲਾਉਣਾ ਕਿਵੇਂ ਹੈ ਸਾਨੂੰ ਇੱਕ ਪਾਸੋਂ ਫੀਤਾ ਕੱਢ ਦਿੰਦੇ ਅਸੀਂ ਐਂ ਸਾਡੇ ਨਾਲ ਤੁਸੀਂ ਚੰਗੀ ਕਰਨ ਨੂੰ ਸਾਡੇ ਨਾਲ ਮਾੜੀ ਕਿਉਂ ਕਰਨ ਡੇ ਜੇ ਤੁਸੀਂ ਹੁਣ ਕਹਿੰਦਾ ਸਾਰੇ ਕੱਪੜੇ ਕਹਿ ਰਹੇ ਆ ਕਹਿੰਦੇ ਯਾਰ ਜੋ ਵੀ ਹੈ ਅੱਗੇ ਤਾਂ ਸਾਨੂੰ ਇਨਸਾਨ ਹੀ ਪਾਉਂਦੇ ਸੀ ਅੱਜ ਕੱਲ੍ਹ ਕੁੱਤਿਆਂ ਦੇ ਵੀ ਕੱਪੜੇ ਪਾਉਣ ਲੱਗ ਗਏ ਆ ਹੁਣ ਕੁੱਤਿਆਂ ਦੇ ਵੀ ਕੱਪੜੇ ਪਾਉਣ ਲੱਗ ਗਏ ਬੰਦਾ ਇਹਨਾਂ ਇਨਸਾਨਾਂ ਨੂੰ ਪੁੱਛੇ ਵੀ ਕੁੱਤੇ ਕੰਮ ਤੁਸੀਂ ਕਰਦੇ ਜੇ ਕੱਪੜੇ ਕੁੱਤਿਆਂ ਨੂੰ ਪਵਾਈ ਜਾਂਦੇ ਆ ਇਹ ਕੀ ਗੱਲ ਹੋਈ ਯਾਰ ਸੋ ਇਸ ਤੋਂ ਬਾਅਦ ਕੀ ਹੈ ਜੀ ਚੁੰਨੀ ਵਿਚਾਰੀ ਚੁੰਨੀ ਸਾਈਡ ਤੇ ਲਮਕ ਰਹੀ ਹੈ ਜੀ ਕੁਛ ਨਹੀਂ ਬੋਲ ਰਹੀ ਸਾਰੇ ਕੱਪੜੇ ਕਹਿੰਦੇ ਚੁੰਨੀ ਭੈਣ ਜੀ ਤੁਸੀਂ ਕਿਉਂ ਨਹੀਂ ਬੋਲਦੇ ਪਏ ਕੀ ਬੋਲਾਂ ਭਰਾ ਜੀ ਬੋਲਣ ਜੋਗਾ ਛੱਡਿਆ ਹੀ ਨਹੀਂ ਇਹਨਾਂ ਨੇ ਸਾਨੂੰ ਸਦੀਆਂ ਹੋ ਗਈਆਂ ਕਿੱਲੀ ਤੇ ਟੰਗੀਆਂ ਸਿਰ ਤੇ ਕੋਈ ਲੈਂਦਾ ਹੀ ਨਹੀਂ ਪਹਿਲਾਂ ਸਿਰ ਤੇ ਸੀ ਸਿਰ ਤੋਂ ਗਲੇ 'ਚ ਆ ਗਈਆਂ ਗਲੇ ਤੋਂ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਣਾ ਹੁਣ ਤਾਂ ਸਾਡੇ ਲਈ ਬਸ ਇੱਕੋ ਹੀ ਕੰਮ ਰਹਿ ਗਿਆ ਉਹ ਕਿਹੜਾ ਹੁਣ ਤਾਂ ਪੰਜਾਬ ਦੀਆਂ ਧੀਆਂ ਸਾਡੇ ਨਾਲ ਫਾਹੀ ਲੈ ਲਈ ਮਰਦੀਆਂ ਥੈਂਕ ਯੂ
ਉਪਿੰਦਰ ਜੀ ਤੁਸੀਂ ਆਪਣੇ ਜਿਹੜੇ ਕੱਪੜਿਆਂ ਦੇ ਥਾਨ ਜਿਹੜੇ ਸੀ ਉਹ ਕਾਫੀ ਖੁੱਲੇ ਔਰ ਪੂਰੀ ਡਰੈਸ ਨੂੰ ਆਪਸ 'ਚ ਗੱਲਾਂ ਕਰਵਾਈਆਂ ਨੇ ਤੇ ਅਸੀਂ ਵੀ ਆਪਸ 'ਚ ਗੱਲਾਂ ਕੀਤੀਆਂ ਨੇ ਸੋ ਉਹ ਅਸੀਂ ਪੇਪਰਾਂ ਦੇ ਉੱਤੇ ਲਿਖਣ ਲੱਗੇ ਹਾਂ ਤੇ ਬਾਕੀ ਅੱਛੀ ਪਰਫਾਰਮੈਂਸ ਤੁਹਾਡੀ
ਗੁੱਡ ਮੈਂ ਕਹਾਂਗਾ ਕਿ ਬੜੀ ਅੱਛੀ ਇਮੈਜੀਨੇਸ਼ਨ ਸੀ ਪੁਸ਼ਪਿੰਦਰ ਜੀ ਕਿ ਤੁਸੀਂ ਕੱਪੜਿਆਂ ਨੂੰ ਗੱਲਾਂ ਕਰਾਤੀਆਂ ਵਿਚਾਰਾ ਨਾੜਾ ਵੀ ਪਰੇਸ਼ਾਨ ਨੇ ਮੈਨੂੰ ਵੀ ਦੱਸੋ ਦੈਟ ਵਾਸ ਗੁੱਡ ਲੇਕਿਨ ਅਸੀਂ ਕੀ ਗੱਲਾਂ ਕਰਨੇ ਆ ਹੁਣ ਉਹ ਤੁਹਾਨੂੰ ਬਾਅਦ 'ਚ ਪਤਾ ਲੱਗੇਗਾ
ਜੈਕਟਾਂ ਜੁਕਟਾਂ ਰਹਿ ਗਈਆਂ ਜੇ ਕੋਟਾਂ ਪੈਂਟਾਂ ਤੋਂ ਗੱਲਾਂ ਨਹੀਂ ਕਰਾਈਆਂ ਜੈਕਟਾਂ ਦੇ ਕਿਤੇ ਪੱਗ ਤੋਂ ਵੀ ਗੱਲ ਕਰਾ ਦਿੰਦੇ ਕੋਈ ਮਾੜੀ ਮੋਟੀ ਅੱਛੀ ਗੱਲ ਸੀ ਥੋਟ ਬੜਾ ਅੱਛਾ ਸੀਗਾ ਤੁਸੀਂ ਬਹੁਤ ਅੱਛੀ ਇੱਕ ਇਮੈਜੀਨੇਸ਼ਨ ਲੈ ਕੇ ਆਏ ਹੋ ਬੜੀ ਵਧੀਆ ਗੱਲ ਹੈ ਜੀ
ਥੈਂਕ ਯੂ ਸਰ
ਅੱਛੀ ਪਰਫਾਰਮੈਂਸ ਹੈ ਜੀ
ਵੈਸੀ ਮਾਲਵੇ ਦੀ ਸ਼ਾਨ ਪੁਸ਼ਪਿੰਦਰ ਜ਼ੀਰਾ ਹੈਜ਼ ਬੀਨ ਵੰਡਰਫੁਲ ਜੀ ਹਾਂ ਦੋਸਤੋ ਤੇ ਪੁਸ਼ਪਿੰਦਰ ਜ਼ੀਰਾ ਨੂੰ ਵੇਖ ਕੇ ਏਦਾਂ ਲੱਗਦਾ ਕਿ ਇਹ ਸਾਡੇ ਤੁਹਾਡੇ ਲੱਖਾਂ ਚਿਹਰਿਆਂ ਤੇ ਹਾਸੇ ਵੰਡਣ ਲਈ ਹੀ ਬਣਾਏ ਗਏ ਨੇ ਤੇ ਏਦਾਂ ਦੇ ਹਾਸਿਆਂ ਲਈ ਹੋ ਜਾਓ ਤਿਆਰ ਕਿਉਂਕਿ ਪਹਿਲੇ ਰਾਊਂਡ ਨੂੰ ਅੰਜਾਮ ਦੇਣ ਲਈ ਆ ਰਹੇ ਨੇ ਸਾਡੇ ਹਾਸਿਆਂ ਦੇ ਜਾਦੂਗਰ ਦ ਵਨ ਐਂਡ ਓਨਲੀ ਕਪਿਲ ਸ਼ਰਮਾ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੀ ਕੁ ਸਾਇੰਸ ਨੇ ਅੱਜ ਕੱਲ੍ਹ ਤਰੱਕੀ ਕਰ ਲਈ ਹੈ ਮੈਨੂੰ ਲੱਗਣ ਡਿਆ ਵਾ ਵੀ ਸਾਇੰਸ ਨੇ ਇੰਨੀ ਕੁ ਤਰੱਕੀ ਕਰ ਜਾਣੀ ਆਉਣ ਵਾਲੇ ਸਾਲਾਂ ਦੇ ਵਿੱਚ ਕਿ ਬੰਦਾ ਔਰ ਮੋਬਾਈਲ ਦੇ ਵਿੱਚ ਕੋਈ ਫਰਕ ਨਹੀਂ ਰਹਿਣਾ